ਵਾਹਿਗੁਰੂ ਜੀ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾਪੋ ਆਦਿ ਸੱਚ ਜੁਗਾਦਿ ਸੱਚ ਸੱਚ ਨਾਨਕ ਹੋਸੀ ਪੀ ਸੱਚ ਪਰਮ ਸਤਿਕਾਰ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਹਿਬ ਸ੍ਰੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੰਤਾਂ ਬੈਠੀਆਂ ਨੇ, ਉਹਨਾਂ ਸਾਰੀਆਂ ਸੰਗਤਾਂ ਨੂੰ ਸ਼ਾਇਦ ਪਤਾ ਹੋਵੇ ਅੱਜ ਦਾ ਦਿਨ ਸਾਡੇ ਵਾਸਤੇ ਬਹੁਤ ਹੀ ਮਹਾਨ ਦਿਨ ਹੈ, ਕਿਉਂਕਿ ਅੱਜ ਬਾਹਰੀਆਂ ਸੰਗਤਾਂ ਅਸੀਂ ਆਮ ਕਰਕੇ ਐਤਵਾਰ ਵਾਲੇ ਦਿਨ ਕੋਈ ਗੁਰਪੁਰਬ ਮਨਾਉਂਦੇ ਹਾਂ, ਇਸ ਕਰਕੇ ਵੈਸੇ ਤਾਂ ਉਹ ਕੱਲ੍ਹ ਦਿਨ ਸੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਗੁਰਬ। ਔਰ ਬਹੁਤ ਸਾਰੀਆਂ ਸੰਗਤਾਂ ਐਤਵਾਰ ਨੂੰ ਇਸ ਪੁਰਬ ਨੂੰ ਬਾਹਰ ਮਨਾਉਂਦੇ ਹਨ। ਔਰ ਅੱਜ ਦਾ ਇਹ ਬੜਾ ਮਹਾਨ ਦਿਨ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਜੋ ਅਵਤਾਰ ਹੋਇਆ ਲਾਹੌਰ ਚੂਨਾਬੰਦੀ ਦੇ ਵਿੱਚ, ਉਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ ਹੈ ਕਤਕਵਦੀ ਦੂਸੀ ਅਤੇ ਬਿਕਰਮੀ ਸੰਨ ਸਮਝਦੇ ਹਾਂ ਅਸੀਂ 1591 ਤੇ ਜਿਹੜਾ ਅੰਗਰੇਜ਼ੀ ਸਾਲ ਸੰਨ ਅਸੀਂ ਲੈ ਕੇ ਚੱਲੇ ਹੋਏ ਹਾਂ, ਆਮ ਕਰਕੇ ਸਾਡੇ ਸੁਭਾਅ ਬਣ ਗਿਆ ਆਪਣੇ, ਅਸੀਂ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ ਹੌਲੀ ਹੌਲੀ। ਔਰ ਆਪਣੇ ਵਿਰਸੇ ਤੋਂ ਭੁੱਲ ਕੇ ਅਸੀਂ ਅੰਗਰੇਜ਼ਾਂ ਦੇ ਜਿਹੜੇ ਵਿਦੇਸ਼ੀ ਮੁਲਕਾਂ ਦੇ ਸੰਨ ਦਿਨ ਤਿਉਹਾਰ ਸੀ ਉਹ ਸਾਡੇ ਤੇ ਪ੍ਰਬਲ ਹੁੰਦੇ ਜਾ ਰਹੇ ਨੇ। ਉਹਦੇ ਮੁਤਾਬਕ ਅੱਜ ਸਾਨੂੰ ਨਾ ਬਹੁਤ ਸਾਰੇ ਬੱਚਿਆਂ ਨੂੰ ਕੀ ਸਿਆਣਿਆਂ ਨੂੰ ਪਤਾ ਨੀ ਕਿ ਕਰਤਕਵਦੀ ਦੂਜ ਕੀ ਹੁੰਦੀ ਹੈ, ਪਤਾ ਹੀ ਨਹੀਂ ਹੈ। ਜਦੋਂ ਕਿ ਸਾਰੀਆਂ ਇਹ ਤਿੱਥਾਂ 12 ਗੁਰੂ ਗ੍ਰੰਥਾਂ ਤੇ ਹੀ ਲਿਖਿਆ ਨੇ, ਤਿੱਥ ਲਿਖੀ ਹੈ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜੋਤ ਨਾ ਜਾਲਾ ਦੇ ਕੇ ਤਿੱਥਾਂ ਲਿਖਦੇ ਨੇ। ਫਿਰ ਦੂਜ ਤੀ ਚੌਥ ਪੰਚਮੀ ਮੱਸਿਆ ਪੂਰਨਮਾਸੀ ਥਿੱਤਾਂ ਦੇ ਵਿੱਚ ਗੁਰੂ ਸਾਹਿਬ ਨੇ ਇਹ ਲਿਖਣਾ ਕੀਤਾ ਗੁਰੂ ਗ੍ਰੰਥ ਵਿੱਚ। ਇਸੇ ਹੀ ਪ੍ਰਕਾਰ ਗੁਰੂ ਸਾਹਿਬ ਜੀ ਨੇ ਸਾਡੇ ਦਿਨ ਵੀ ਲਿਖੇ ਨੇ। ਮਹਾਰਾਜ ਨੇ ਸਾਨੂੰ ਪੂਰਾ ਸਾਰੀਆਂ ਗੱਲਾਂ ਦੇ ਲੈਸ ਕੀਤਾ ਕਿ ਕੋਈ ਗੱਲ ਤੁਹਾਨੂੰ ਕਿਤੇ ਪੁੱਛਣੀ ਨਾ ਪਵੇ। ਪਰ ਸਾਡੇ ਦੇ ਪੱਛਮੀ ਪ੍ਰਭਾਵ ਹੌਲੀ ਹੌਲੀ ਵੱਧਦਾ ਜਾ ਰਿਹਾ, ਅਸੀਂ ਆਪਣੇ ਆਪ ਨੂੰ ਭੁੱਲਦੇ ਜਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਸੱਤਾਂ ਦਿਨਾਂ ਦਾ ਸੱਤਾਂ ਬਾਰਾਂ ਦਾ ਜ਼ਿਕਰ ਵੀ ਆਉਂਦਾ ਹੈ, ਔਰ ਜਿਹਦੇ ਵਿੱਚ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਸਨਾਤਨ ਮਤ ਤੋਂ ਲੈ ਕਰਕੇ ਗੁਰਮਤ ਤੱਕ ਸਾਡਾ ਪਹਿਲਾ ਦਿਨ ਐਤਵਾਰ ਹੈ। ਐਤਵਾਰ ਤੋਂ ਪਹਿਲਾ ਦਿਨ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵੀ ਆਪ ਇਤਵਾਰ ਕਰੇ ਆਰੰਭ ਕਾਇਆ ਮੰਦਰ ਮੰਤਾ ਥੰਭ, ਫਿਰ ਇਸੇ ਤਰ੍ਹਾਂ ਹੀ ਸੋਮਵਾਰ ਸਤਹ ਸਮਾਏ ਮੰਗਲਵਾਰ ਲੇਮਾ ਗੀਤ ਪੰਚੋਰ ਕੀ ਜਾਣੇ ਰੀਤ, ਬੁੱਧਵਾਰ ਬੁੱਧ ਕਰੇ ਪ੍ਰਕਾਸ਼ ਵੀਰਵਾਰ ਵੀਰ ਭਰਮ ਭੁਲਾਏ, ਜਿੱਥੇ ਆਦਿ ਕੇ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਤਿੱਤਾਂ ਵਾਲਾਂ ਦੀ ਹੈ। ਜਦੋਂ ਕਿ ਅਸੀਂ ਪੱਛਮੀ ਪ੍ਰਭਾਵ ਕਰਕੇ ਭੁੱਲ ਗਏ, ਅਸੀਂ ਪਹਿਲਾ ਦਿਨ ਸੋਮਵਾਰ ਨੂੰ ਮਨੀ ਬੈਠੇ ਹਾਂ, ਅਖੀਰਲਾ ਦਿਨ ਐਤਵਾਰ ਨੂੰ ਮਨੀ ਬੈਠੇ ਹਾਂ। ਸੋ ਖੈਰ, ਮੈਂ ਗੁਰੂ ਰਾਮਦਾਸ ਦੀ ਗੱਲ ਕਰ ਰਿਹਾ ਸੀ ਕਿ ਗੁਰੂ ਰਾਮਦਾਸ ਜੀ ਉਸ ਸੰਨ ਦੇ ਮੁਤਾਬਕ ਉਸ ਦਿਨ 2 ਨਵੰਬਰ ਸੀ ਅਤੇ ਗੁਰੂ ਮਹਾਰਾਜ ਦਾ ਦਿਨ ਅਵਤਾਰ ਹੋਇਆ 1534 ਇਹ ਜਿਹੜਾ ਈਸਵੀ ਸੰਮਤ ਸੀ 1534 2 ਨਵੰਬਰ। ਸੋ ਉਹ ਦਿਨ ਅੱਜ ਹੈ ਔਰ ਕੱਲ ਮਹਾਰਾਜ ਦੇ ਇਹ ਗੁਰਪੁਰਬ ਲੰਘਿਆ ਹੈ। ਪਰ ਮੈਨੂੰ ਦੇਖ ਕੇ ਥੋੜੀ ਜਿਹੀ ਬੜੀ ਇਸ ਗੱਲ ਤੋਂ ਹੈਰਾਨੀ ਵੀ ਹੁੰਦੀ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ। ਅੱਜ ਉਹ ਗੁਰੂ ਰਾਮਦਾਸ ਉਹ ਮਹਾਨ ਸ਼ਕਤੀ ਹੈ ਜਿਸ ਗੁਰੂ ਰਾਮਦਾਸ ਬਾਰੇ, ਕਿਉਂਕਿ ਬਹੁਤ ਸਾਰੇ ਇਤਿਹਾਸਕਾਰ ਬਹੁਤ ਸਾਰੇ ਢਾਡੀ ਡਾਗੀ ਬਹੁਤੇ ਗੁਰੂ ਨਾਨਕ ਸਾਹਿਬ ਦੇ ਪ੍ਰਸੰਗ, ਗੁਰੂ ਪੰਜਵੇਂ ਪਾਤਸ਼ਾਹ ਦੇ ਪ੍ਰਸੰਗ, ਗੁਰੂ ਗੋਬਿੰਦ ਸਿੰਘ ਦੇ ਸਾਹਿਬ ਨੇ ਇਹ ਕਈ ਗੁਰੂਆਂ ਦੇ ਪ੍ਰਸੰਗ ਸਾਨੂੰ ਸੁਣਾਏ ਨਹੀਂ ਜਾਂਦੇ। ਪਰ ਧੰਨ ਗੁਰੂ ਰਾਮਦਾਸ ਸਾਰਾ ਸੱਚੇ ਪਾਤਸ਼ਾਹ ਉਹ ਸ਼ਕਤੀ ਹੈ ਜੋ ਇੱਕ ਬੜੇ ਸੱਚੇ ਸੋਚੇ ਤੇ ਗਰੀਬ ਪਰਿਵਾਰ ਪੈਦਾ ਹੋਏ। ਚੂੰਡਾ ਮੰਡੀ ਵਿਚ ਛੋਟੀ ਜਿਹੀ ਦੁਕਾਨਦਾਰ ਬਾਬਾ ਹਰਦਾਸ ਜੀ ਗੁਰੂ ਸਾਹਿਬ ਦੇ ਪਿਤਾ ਦੀ ਛੋਟੀ ਜਿਹੀ ਦੁਕਾਨ ਕਰਦੇ ਨੇ। ਉਹਦੇ ਵਿਚ ਉਹਨਾਂ ਨੇ ਜਨਮ ਧਾਰਨ ਕੀਤਾ, ਉਤਾਰ ਲਿਆ ਕੱਲ ਦਾ ਦਿਨ ਜੋ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਮੈਂ ਬਹੁਤਾ ਸਾਰਾ ਤਿਉਹਾਰ ਸਾਰਾ ਮੁਸਕਰੇ ਸੁਣਨਾ। ਮਹਾਰਾਜ ਨੇ ਫਿਰ ਜਨਮ ਤੋਂ ਕਿ ਐਸੇ ਚਿੰਨ੍ਹ ਸੀ ਮਹਾਰਾਜ ਦੇ ਬੜੇ ਸੁੰਦਰ, ਚੌੜਾ ਮੱਥਾ, ਲੰਮੀਆਂ ਬਾਹਾਂ, ਲੰਮਾ ਸਰੀਰ, ਕੱਦ ਭਰਨਾ, ਦਾੜਾ ਲੰਮਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਸੁੰਦਰ, ਬਹੁਤ ਹੀ ਸੁੰਦਰ ਸਨ ਛੋਟੇ ਹੁੰਦੇ, ਭਾਵੇਂ ਗਰੀਬ ਘਰ ਸੀ। ਪਰ ਕਈ ਵਾਰੀ ਐਸਾ ਹੁੰਦਾ ਗਰੀਬ ਘਰ ਦੀ ਸੁੰਦਰਤਾ ਵੀ ਗਰੀਬੀ ਚ ਰੁੜ ਕੇ ਰਹਿ ਜਾਂਦੀ ਹੈ। ਅਮੀਰ ਦੀ ਬਸ ਸੂਰਤ ਵੀ ਅਮੀਰੀ ਕਰਕੇ ਬੜੀ ਉੱਚੀ ਠਾਠਾ ਨਾਲ ਰਹਿ ਜਾਂਦੀ ਹੈ। ਪਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਜੀਵਨ ਤੋਂ ਧਾਰਮਿਕ ਸੁਭਾਅ ਹੈ, ਕਿਉਂਕਿ ਜਨਮਾਂ ਜਨਮਾਂ ਦੀ ਇਹ ਗੱਲ ਬੜੀ ਲੰਮੀ ਚੌੜੀ ਹੈ, ਮੈਂ ਸਾਰੀ ਖੋਲ ਕੇ ਦੱਸਾਂ ਸਮਾਂ ਨਹੀਂ। ਕਦੇ ਇਹ ਪਰਿਵਾਰ ਦੁਨੀਆਂ ਦੇ ਰਾਜੇ ਮਹਾਰਾਜੇ ਸੀ, ਸਮਾਂ ਬਦਲਦਾ ਗਿਆ, ਗਰੀਬੀ ਚ ਆ ਗਏ। ਸੋ ਉਸ ਪਰਿਵਾਰ ਵਿਚ ਪੈਦਾ ਹੋਏ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਰਾਜੇ ਦੀ ਬਾਦਸ਼ਾਹ ਬਾਦਸ਼ਾਹ ਦੀ ਨਿਸ਼ਾਨੀਆਂ ਤਿੰਨ ਮੰਨੀਆਂ ਗਈਆਂ ਦੁਨੀਆਂ ਤੇ, ਤਿੰਨ। ਉਹ ਬਾਦਸ਼ਾਹ ਤੇ ਉਸਦੀ ਰਾਜ ਹੈ, ਉਹ ਕੌਮ ਹੈ, ਉਹ ਬਾਦਸ਼ਾਹੀ ਹੈ। ਕੀ ਹੁੰਦੀ ਹੈ? ਉਸਦਾ ਕੋਈ ਅਸਥਾਨ, ਉਸਦਾ ਕੋਈ ਸੰਤਾਨ, ਉਸਦਾ ਕੋਈ ਨਿਸ਼ਾਨ, ਤਿੰਨ ਚੀਜ਼ਾਂ ਜ਼ਰੂਰੀ ਨੇ। ਅਸਥਾਨ, ਕਿਉਂਕਿ ਤੁਸੀਂ ਰਾਜੇ ਮਹਾਰਾਜਾ ਦੇ ਕਿਸੇ ਮੁਲਕਾਂ ਜਾਏ ਚਲੇ ਜਾਓ ਤੇ ਉਸ ਮੁਲਕ ਦਾ ਪਹਿਲਾ ਕੈਪੀਟਲ ਉਹਨੂੰ ਕਹਿੰਦੇ ਇੰਗਲਿਸ਼ ਜਾਂ ਰਾਜਧਾਨੀ, ਪੁੱਛਣਗੇ ਕਿੱਥੇ ਹੈ, ਅਸਥਾਨ ਹੈ। ਔਰ ਉਹਦਾ ਕੋਈ ਸੰਵਿਧਾਨ, ਫਿਰ ਉਹਦਾ ਸੰਵਿਧਾਨ ਕੀ ਹੈ, ਉਹਦਾ ਕਾਨੂੰਨ ਕੀ ਹੈ, ਕਿਹੋ ਜਿਹਾ ਸੰਵਿਧਾਨ ਲਿਖਿਆ ਉਸਦਾ। ਫਿਰ ਉਹ ਬਾਦਸ਼ਾਹ ਦਾ ਕੋਈ ਨਿਸ਼ਾਨ ਹੁੰਦਾ, ਆਪੋ ਆਪਣੇ ਚੰਦੇ, ਆਪੋ ਆਪਣੇ ਨਿਸ਼ਾਨ ਦੇਸ਼ਾਂ ਮੁਲਕਾਂ ਦੇ ਆਦਮੀ ਪਤਾ ਹਨ। ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗੁਰਗੱਦੀ ਦੀ ਬਾਦਸ਼ਾਹ ਔਰ ਗੁਰਸਿੱਖਾਂ ਦੀ ਬਾਦਸ਼ਾਹੀ ਕਾਇਮ ਕੀਤੀ, ਗੁਰੂ ਨਾਨਕ ਦੇਵ ਜੀ ਦੇ ਸੰਵਿਧਾਨ ਗੁਰਬਾਣੀ ਸਾਡਾ ਗੁਰੂ ਨਾਨਕ ਤੋਂ ਪ੍ਰਾਰੰਭ ਹੋਈ ਔਰ ਗੁਰੂ ਨਾਨਕ ਸਾਹਿਬ ਜੀ ਨੇ ਅਸਥਾਨ ਵੀ ਬਣਾਏ, ਪਰ ਕੇਂਦਰੀ ਅਸਥਾਨ ਜਿਹੜਾ ਬਣਾਇਆ ਸਿੱਖਾਂ ਦਾ ਜੁਗੋ ਜੁਗ, ਉਹ ਅਸਥਾਨ ਨੂੰ ਬਣਾਉਣ ਵਾਲੇ ਗੁਰੂ ਰਾਮਦਾਸ ਮਹਾਰਾਜ। ਦੇਖੋ ਨਾ, ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਨ ਕੀਤਾ, ਉਹਦੀ ਇੰਨੀ ਸਿੱਖਾਂ ਦੇ ਵਿੱਚ ਇੰਨੀ ਉਹਦੀ ਪੂਜਾ ਪ੍ਰਤਿਸ਼ਠਾ ਔਰ ਇੰਨੀ ਸਿੱਖਾਂ ਵਿੱਚ ਮਹਾਨਤਾ ਨਹੀਂ ਜਿੰਨੀ ਸ੍ਰੀ ਹਰਿਮੰਦਰ ਸਾਹਿਬ ਦੀ ਹੈ ਔਰ ਗੁਰੂ ਰਾਮਦਾਸ ਦੇ ਅਸਥਾਨ ਦੀ ਹੈ। ਕਿਉਂਕਿ ਸਾਡਾ ਕੇਂਦਰ ਸਿੱਖਾਂ ਦਾ, ਜੈਸੇ ਮੁਸਲਮਾਨਾਂ ਦਾ ਕੇਂਦਰ ਮੱਕਾ ਬਣ ਚੁੱਕਿਆ ਹੈ, ਔਰ ਸਾਡਾ ਸਿੱਖਾਂ ਦਾ ਕੇਂਦਰ ਬਿੰਦੂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਹੈ, ਜਿਹਦੀ ਸਥਾਪਨਾ ਗੁਰੂ ਰਾਮਦਾਸ ਨੇ ਕੀਤੀ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਥਾਪਨਾ ਕੀਤੀ, ਜਿਹਨੂੰ ਭਾਈ ਗੁਰਦਾਸ ਨੇ ਖੋਲ ਕੇ ਆਪਣੇ ਲਫ਼ਜ਼ਾਂ ਵਿੱਚ ਕਿਹਾ, ਪੂਰਨ ਤਾਲ ਘਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ ਬੈਠਾ ਸੁਰਬੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਇਹ ਸੋਢੀਆਂ ਦੇ ਕੋਲੇ ਗੁਰਗੱਦੀ ਆ ਗਈ, ਅੱਜ ਸੋਢੀ ਪਾਤਸ਼ਾਹ ਗੁਰੂ ਬਣ ਕੇ ਬੈਠਾ ਹੈ। ਔਰ ਪੂਰਨ ਤਾਲ ਖਟਾਇਆ, ਉੱਥੇ ਸਰੋਵਰ ਬਣਾਇਆ, ਅੰਮ੍ਰਿਤ ਸਰੋਵਰ ਬਣਾਇਆ, ਜੋਗੋ ਜੋਗ ਜੀਵਾਂ ਦੇ ਕਲਿਆਣ ਕਰਨ ਵਾਸਤੇ ਅੰਮ੍ਰਿਤ ਦਾ ਸਰੋਵਰ ਤਿਆਰ ਕੀਤਾ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਛਕਣ ਵਾਸਤੇ ਲਿਆਏ ਨਾ, ਤੇ ਉਦੋਂ ਪਹਿਲਾਂ ਗੁਰੂ ਰਾਮਦਾਸ ਜੀ ਅੰਮ੍ਰਿਤ ਸਾਰੇ ਸਰੀਰ ਨੂੰ ਸਾਰੇ ਨੂੰ ਪਵਿੱਤਰ ਕਰਨ ਵਾਸਤੇ ਵੀ ਲੈ ਕੇ ਆਏ। ਮਹਾਰਾਜ ਨੇ ਸਾਨੂੰ ਪਹਿਲਾਂ ਬਾਹਰੋਂ ਧਨ ਨੂੰ ਵੀ ਸੁੰਦਰ ਸਾਫ਼ ਕਰਨ ਵਾਸਤੇ, ਅੰਮ੍ਰਿਤਮਈ ਕਰਨ ਵਾਸਤੇ, ਅੰਮ੍ਰਿਤ ਦੀ ਦਾਤ, ਜਿਹੜਾ ਅੰਮ੍ਰਿਤ ਦੁਨੀਆਂ ਦੇ ਲੋਕਾਂ ਨੂੰ ਇੱਕ ਇੱਕ ਤੁਲਕਾ ਪੀਣ ਨੀ ਮਿਲਿਆ, ਉਹ ਗੁਰੂ ਰਾਮਦਾਸ ਦੇ ਇਸ਼ਨਾਨ ਕਰਨ ਵਾਸਤੇ ਵਾਧੂ ਕਰਤਾ, ਲਾਹੌਰ ਟੁੱਟੀ ਅੰਮ੍ਰਿਤ ਦੇ ਚਰਨਿਆਂ ਵਿੱਚ ਅੰਮ੍ਰਿਤ ਦਾ ਸਰੋਵਰ ਬਣਾਇਆ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਉਹ ਸ਼ਕਤੀ ਦੇ ਮਾਲਕ, ਔਰ ਐਸੀ ਦਸ਼ਾ ਵਿਚੋਂ ਸੇਵਾ ਕਰਕੇ, ਸੇਵਾ ਕਰਦਿਆਂ ਕਰਦਿਆਂ ਸੇਵਾ ਕਰਦੇ ਰਹੇ, ਮਹਾਰਾਜ ਗੁਰੂ ਅਮਰਦਾਸ ਦੇ ਚਰਨਾਂ ਚ ਪਹੁੰਚੇ, ਛੋਟੀ ਉਮਰ ਵਿੱਚ ਹੀ ਮਾਂ ਬਾਪ ਪਰਾਏ ਕਰ ਗਏ, ਯਤੀਮ ਬਣ ਗਏ। ਮਹਾਰਾਜ ਸੱਚੇ ਪਾਤਸ਼ਾਹ ਉਹ ਬਣੇ ਹੋਏ ਯਤੀਮ ਲਾਹੌਰ ਦੇ ਵਿੱਚੋਂ ਆ ਗਏ, ਬਾਤਰ ਕੇ ਪਿੰਡ ਵਿੱਚ ਆ ਗਏ, ਆਪਣੇ ਨਾਨਕਿਆਂ ਦੇ ਘਰ ਨਾਨੀ ਨੇ ਪਾਲੇ, ਸਾਰੇ ਉੱਥੇ ਦੀ ਘੁੰਮਣੀਆਂ ਵੇਚ ਕੇ, ਸੋਨੇ ਵੇਚ ਕੇ ਕੁੰਬੜੇ ਹੋਏ ਆਪਣਾ ਗੁਜ਼ਾਰਾ ਕਰਦੇ ਸੀ। ਬਹੁਤ ਛੋਟੀ ਕਿਰਤ ਕਰਕੇ ਨਾਲ ਨਾਲ ਸੇਵਾ ਕਰਦਿਆਂ ਕਰਦਿਆਂ ਜੋ ਆਪ ਜੀ ਨੇ ਸੁਣਿਆ ਸਾਰਾ ਇਤਿਹਾਸ ਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਘਰ ਦੇ ਦਾਮਾਦ ਬਣ ਗਏ, ਬੀਬੀ ਭਾਨੀ ਦੇ ਪਤੀ ਬਣ ਗਏ। ਔਰ ਇਸ ਤੋਂ ਅੱਗੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰਗੱਦੀ ਦੇ ਮਾਲਕ ਬਣ ਗਏ, ਗੁਰੂ ਬਣ ਗਏ, ਜੀਂਦਰੀਆਂ ਦੇ ਮਾਲਕ ਬਣ ਗਏ। ਫਿਰ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਪੜ੍ਹੀਏ ਨਾ, ਬੜੀ ਆਨੰਦਮਈ ਬਾਣੀ ਹੈ ਮਹਾਰਾਜ, ਬੜੇ ਗਿਆਨ ਦੇ ਭੰਡਾਰ ਭਰੇ ਨੇ ਮਹਾਰਾਜ ਨੇ। ਸੋ ਮੈਂ ਕਿਹਾ, ਮੇਰਾ ਕਹਿਣ ਤੋਂ ਭਾਵ ਕੀ ਸੀ ਕਿ ਅੱਜ ਉਹ ਗੁਰੂ ਰਾਮਦਾਸ ਦਾ ਦਿਨ ਦਿਹਾੜਾ ਹੋਵੇ ਤੇ ਸਾਡੇ ਸਿੱਖਾਂ ਚ ਕੋਈ ਕੋਈ ਉਤਸ਼ਾਹ ਨਹੀਂ ਹੈ, ਕੋਈ ਚਾਹੇ ਨਹੀਂ ਹੈ, ਕੋਈ ਕਿੰਨਾ ਕੁ ਬਹੁਤਾ ਕੱਖ ਹੈ ਔਰ ਕਿੰਨੀ ਵੀ ਸੰਗਤ ਹੈ। ਮੈਂ ਹੈਰਾਨ ਹੋਇਆ ਜੇ ਪਿਛਲੇ ਮੈਂ ਇੱਧਰ ਦੇਖਣਾ ਇੱਥੇ ਆ ਕੇ ਜਿਹੜਾ ਸਾਡਾ ਸੰਬੰਧ ਹੀ ਕੋਈ ਨਹੀਂ ਹੈ। ਮੈਂ ਇੱਕ ਵਾਰੀ ਮਲੇਸ਼ੀਆ ਚ, ਕੱਲ ਨਵਾਂ ਸੰਤ ਹੈ ਜੀ, ਨਵਾਂ ਸਾਲ ਹੈ ਜੀ, ਸਾਰੀ ਰਾਤ ਕੀਰਤਨ ਕਰੋ ਜੀ, ਜਦੋਂ ਕਿ ਸਾਡਾ ਵਿਸਾਲ ਹੀ ਨਹੀਂ ਹੈ, ਜਨਵਰੀ ਮਹੀਨਾ ਸਾਡਾ ਕੋਈ ਸਾਲ ਨਹੀਂ ਹੈ, ਕਿਤੇ ਗੁਰੂ ਗ੍ਰੰਥ ਸਾਹਿਬ ਜਨਮ ਦਾ ਜ਼ਿਕਰ ਵੀ ਨਹੀਂ ਆਉਂਦਾ ਹੈ। ਔਰ ਮੈਂ ਉਹਨਾਂ ਨੂੰ ਕਿਹਾ ਤੁਹਾਡਾ ਨਾਲ ਕੀ ਸੰਬੰਧ ਹੈ? ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਚਲੋ ਬਾਬਾ ਜੀ, ਅਖੰਡ ਪਾਠ ਹੋ ਜਾਂਦਾ, ਸੰਗਤ ਹੋ ਜਾਂਦੀ ਹੈ, ਇਹ ਚ ਮਾੜਾ ਕੀ ਹੈ? ਮੈਂ ਕਿਹਾ ਅਖੰਡ ਪਾਠ ਬਿਲਕੁਲ ਮਾੜਾ ਨਹੀਂ, ਸੰਗਤ ਬਿਲਕੁਲ ਮਾੜੀ ਨਹੀਂ, ਪਰ ਜਿਹੜਾ ਅਖੰਡ ਪਾਠ ਦਾ ਸੰਗਤ ਦਾ ਪ੍ਰਭਾਵ ਛੱਡਦੇ ਹੋ ਇਹ ਮਾੜਾ। ਇਹ ਅਖੰਡ ਪਾਠ ਜਿਹੜਾ ਤੁਸੀਂ ਅੱਜ ਕਰਾ ਰਹੇ ਹੋ, ਗੁਰੂਆਂ ਦੇ ਦਿਨ ਤੇ ਕਰਾ ਲਿਆ ਕਰੋ, ਤੁਹਾਡੇ ਜਾਦੇ ਨਹੀਂ ਹੈ ਕੋਈ। ਜਦੋਂ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਪੁਰਬ ਛੇਵੇਂ ਪਾਤਸ਼ਾਹ ਨੇ ਬਦਲ ਕਿਹਾ ਸੀ ਕਿ ਜਿਹੜੇ ਗੁਰੂਆਂ ਦੇ ਗੁਰਪੁਰਬ ਨਾਉਣ ਬੇਟਾ, ਕੋਈ ਦੁਨੀਆਂ ਤੇ ਮਹਾਨ ਜਗ ਦਾਨ ਕੋਈ ਨੀ। ਪਹਿਲੀ ਵਾਰ ਸਾਹਿਬ ਪਤਾ ਹੋਵੇ ਆਪ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਨਨਕਾਣਾ ਸਾਹਿਬ ਜਾ ਕੇ ਗੁਰੂ ਨਾਨਕ ਦਾ ਪਹਿਲੀ ਵਾਰ ਗੁਰਪੁਰਬ ਮਨਾਇਆ ਸਮਰਨ ਗਿਆ। ਤੇ ਭਾਈ ਗੁਰਨਾਥ ਗੁਰੂ ਸਾਹਿਬ ਦੇ ਸਮਕਾਲੀ ਨੇ, ਗੁਰੂ ਸਾਹਿਬ ਦੀਆਂ ਛਾਵਾਂ ਤਾਰ ਵੀ ਲਿਖਦੇ ਨੇ, ਪਰ ਉਹ ਵੀ ਕਹਿੰਦੇ ਨੇ ਹਉ ਕੁਰਬਾਨ ਤਿੰਨਾਂ ਗੁਰਸਿੱਖਾਂ ਪਾਓ ਭਗਤ ਗੁਰਪੁਰਬ ਕਰਨ ਦੇ। ਭਾਈ ਗੁਰਦਾਸ ਜੀ ਗੁਰੂਆਂ ਦੀ ਇੱਛਾ ਲਿਖ ਰਹੇ ਨੇ ਅਸਲ। ਭਾਈ ਗੁਰਦਾਸ ਜੀ ਕਹਿੰਦੇ ਹਉ ਕੁਰਬਾਨ ਤਿੰਨਾਂ ਗੁਰਸਿੱਖਾਂ ਪਾਓ ਭਗਤ ਗੁਰਪੁਰਬ ਕਰਨ ਦੇ, ਹਉ ਕੁਰਬਾਨ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ, ਹਉ ਕੁਰਬਾਨ ਤਿੰਨਾਂ ਗੁਰਸਿੱਖਾਂ ਇੱਕ ਮਨ ਹੋਏ ਜਾਪ ਚ ਬੰਦੇ। ਤੇ ਮਹਾਰਾਜ ਭਾਈ ਗੁਰਦਾਸ ਦੇ ਬਚਨ ਹੋਰ ਕਹੇ, ਭਾਵ ਕਹਿਣ ਤੋਂ ਕਿ ਗੁਰਪੁਰਬ ਦਾ ਮਨਾਉਣਾ ਇੱਕ ਮਹਾਨ ਕਿਹੜਾ ਵੱਡਾ ਧਰਮ ਹੈ, ਜਗ ਹੈ ਸਿੱਖ ਵਾਸਤੇ, ਫਿਰ ਗੁਰਪੁਰਬ ਵੀ ਗੁਰੂ ਰਾਮਦਾਸ ਮਹਾਰਾਜ ਦਾ ਹੋਵੇ, ਜਿਨ੍ਹਾਂ ਦੀ ਬੜੀ ਦੇਣ ਹੈ ਕਿ ਦੁਨੀਆਂ ਤੇ ਸਭ ਤੋਂ ਵੱਡੀ ਦੇਣ ਗੁਰੂ ਰਾਮਦਾਸ ਦੀ, ਸਾਡਾ ਅਸਥਾਨ ਅੰਮ੍ਰਿਤ ਦਾ ਸਰੋਵਰ ਗੁਰੂ ਮਹਾਰਾਜ ਗੁਰੂ ਰਾਮਦਾਸ ਦੀ ਦੇਣ ਹੈ। ਪਰ ਜਿੱਥੇ ਅਨੇਕਾਂ ਬਿਮਾਰੀਆਂ ਦੇ, ਅਨੇਕਾਂ ਕੋਹਰੀਆਂ ਕਲੰਕੀਆਂ ਦੇ ਇਲਾਜ ਹੋ ਜਾਂਦੇ ਨੇ, ਨਾ ਕਿ ਮਹਾਰਾਜ ਨੇ ਫਿਰ ਗੁਰਬਾਣੀ ਦੇ ਵਿੱਚ ਇਸ ਅੰਮ੍ਰਿਤ ਸਰੋਵਰ ਨੂੰ ਕਿਹਾ ਬਰਬਾਦ ਕੀਤਾ ਹੈ, ਰਾਮਦਾਸ ਸਰੋਵਰ ਨਾਤੇ ਸਮੁੱਤਰੇ ਪਾਪ ਕਮਾਤੇ। ਇਹ ਕੋਈ ਐਵੇਂ ਕਵਿਤਾ ਨਹੀਂ, ਇਹ ਉਹ ਬਚਨ ਨੇ ਜੋ ਨਿਰੰਕਾਰ ਦੇ ਮੂੰਹੋਂ ਨਿਕਲੇ ਨੇ, ਨਿਰੰਕਾਰੀ ਬਚਨ ਨੇ। ਇਹ ਕੋਈ ਐਵੇਂ ਕਵਿਤਾ ਨਹੀਂ ਕਿਸੇ ਦੀ ਕਿ ਐਵੇਂ ਕਵਿਤਾ ਹੀ ਲਾ ਕੇ ਸੁਣਾਈਏ। ਰਾਮਦਾਸ ਗੁਰੂ ਰਾਮਦਾਸ ਦਾ ਸਰੋਵਰ, ਰਾਮਦਾਸ ਸਰੋਵਰ ਨਾਤੇ ਸਮੁੱਤਰੇ ਪਾਪ ਕਮਾਤੇ, ਨਿਰਮਲ ਹੋਏ ਕਰੇ ਸਨਾਨਾ ਗੁਰਪੂਰੇ ਕੀਨੇ ਦਾਨਾ, ਸਭ ਕੁਦਰ ਖੇਤ ਤਰ ਧਾਰੇ ਸਹੀ ਸਲਾਮ ਸੰਤੋਖ ਉਭਾਰੇ। ਆਪਣੇ ਸਾਰੀਆਂ ਚੀਜ਼ਾਂ ਨੂੰ, ਆਪਣੇ ਸਾਰੇ ਭੰਡਾਰਿਆਂ ਨੂੰ ਸਹੀ ਸਲਾਮ ਵੀ ਰੱਖਣਾ ਕੋਈ ਚਾਹੁੰਦੇ ਨਾ? ਕਹਿਣ ਲੱਗੇ, ਕਿਉਂਕਿ ਦੁਨੀਆਂ ਦਾ ਕੰਮ, ਦੁਨੀਆਂ ਦੀ ਖਿੱਚ ਕੀ ਹੈ, ਮੇਰੀਆਂ ਚੀਜ਼ਾਂ ਮੇਰਾ ਸਮਾਨ ਸਭ ਤੋਂ ਵਧੀਆ ਸੁਰੱਖਿਅਤ ਵੀ ਹੋਵੇ ਔਰ ਸਾਰਿਆਂ ਦਾ ਬਹੁਤਾ ਵੀ ਹੋਵੇ। ਮਹਾਰਾਜ ਕਹਿੰਦੇ ਹੋਵੇਗਾ ਜੀ, ਸਹੀ ਸਲਾਮ ਤੋਂ ਥੋਕ ਉਬਾਰੇ, ਗੁਰਕਾ ਸ਼ਬਦ ਰਖਵਾਰੇ, ਜਿਹੜੇ ਗੁਰੂ ਦੀ ਮਹਾਰਾਜ ਇਸ ਫਿਰ ਰਾਮਦਾਸ ਰਵਰ ਨੀਕਾ। ਦੇਖੋ ਮਹਾਰਾਜ ਨੇ ਕਹਿੰਦੇ ਕਹਿੰਦੇ ਮਾਸੀ ਤੇ ਉਹ ਗੁਰੂ ਰਾਮਦਾਸ ਗੁਰਪੁਰ ਬਹਿ ਸੀ, ਰਾਮਦਾਸ ਸਰੋਵਰ ਨੀਕਾ, ਨੀਕੇ ਦਾ ਅਰਥ ਹੈ ਸੰਸਕ੍ਰਿਤੀ ਦਾ ਅਰਥ ਹੈ ਨੀਕਾ, ਸਭ ਤੋਂ ਪਵਿੱਤਰ ਸਭ ਤੋਂ ਉੱਚਾ। ਰਾਮਦਾਸ ਸਰੋਵਰ ਨੀਕਾ ਜੋ ਨਾਵੈ, ਕਦੇ ਨਹਾਉਣ ਵਾਲਾ ਨਹੀਂ। ਮਹਾਰਾਜ ਕਹਿੰਦੇ ਦੁਨੀਆਂ ਦੇ ਤੀਰਥਾਂ ਦੇ ਨਹਾਉਣ ਵਾਲੇ ਦੇ ਪਵਿੱਤਰ ਹੋ ਜੇ ਨਾ ਹੋ ਜੇ ਤਾਂ ਨਾ ਵੀ ਹੋ ਜਾਏ, ਬਲਕਿ ਕਬੀਰ ਭਗਤ ਤੇ ਕਹਿੰਦਾ ਤੀਰਥ ਮੈਂ ਤੇ ਹੈਰਾਨ ਹੋਇਆ ਤੀਰਥ ਤੇ ਜਾ ਕੇ ਕਹਿੰਦਾ ਮੈਨੂੰ ਪਹਿਲਾਂ ਯੋਜੀ ਤੀਰਥ ਦੇ ਪਤਾ ਕੀ ਪੁੱਛਦੇ ਜੈ ਜਾਓ ਤੈ ਜਲ ਪੁਖਾਮ। ਮੈਂ ਤੀਰਥਾਂ ਤੇ ਕੀ ਦੇਖਿਆ ਜਾ ਕੇ, ਪਾਣੀ ਦੇ ਪੱਥਰ ਹੋਰ ਕੁਛ ਵੀ ਨੀ, ਪੱਥਰ ਦੀ ਮੂਰਤੀ ਹੈ, ਪਾਣੀ ਹੈ। ਕਹਿੰਦੇ ਜੇ ਇਹੋ ਹੀ ਤੀਰਥ ਹੈ, ਜੇ ਇਹੋ ਹੀ ਪਵਿੱਤਰ ਹੈ ਤਾਂ ਮੇਰੇ ਘਰ ਤੇ ਕੋਈ ਚੰਗਾ ਪੱਥਰ ਵੀ ਹੈਗਾ ਵੀਰ ਜੀ? ਕਹਿੰਦੇ ਪਰ ਮੇਰੇ ਘਰ ਤੇ ਵਧੀਆ ਪਾਣੀ ਵੀ ਹੈਗਾ, ਖੁਦ ਪਾਣੀ ਪਾਓ ਕਹੋਗੇ ਜੇ ਪਾਓ ਵਧੀਆ ਪਾਣੀ। ਪਰ ਮੇਰਾ ਪੱਥਰ ਬਲਕਿ ਕਿਸੇ ਕੰਮ ਦੇਣ ਵਾਲਾ ਹੈ, ਔਰ ਇਹ ਪੱਥਰ ਵਿਹਲਾ ਹੈ, ਵਾਧੂ ਹੈ, ਫਾਲਤੂ ਹੈ, ਤੇ ਉਲਟੀ ਸੇਵਾ ਕਰ ਇਹ ਸੇਵਾ ਕਰਾਉਣ ਵਾਲਾ ਪੱਥਰ ਹੈ ਤੇ ਮੇਰੇ ਘਰ ਦਾ ਪੱਥਰ ਸੇਵਾ ਕਰਨ ਵਾਲਾ ਪੱਥਰ ਹੈ। ਕਹਿੰਦੇ ਇਹ ਬਹੁਤ ਚੰਗਾ। ਪਰ ਕਬੀਰ ਨੇ ਗੁਰਬਾਣੀ ਚ ਨੀ, ਕਿਉਂਕਿ ਗੁਰਬਾਣੀ ਤੋਂ ਬਾਅਦ ਵੀ ਇੱਕ ਬੀਜਕ ਨਾਮੀ ਗ੍ਰੰਥ ਹੈ, ਸ਼ਾਇਦ ਪਤਾ ਹੋਇਆ ਨੂੰ, ਕਬੀਰ ਭੱਗ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਵਡਾਈ ਹੈ, ਬਹੁਤ ਵੱਡਾ ਗ੍ਰੰਥ ਹੈ। ਉਹਦੇ ਵਿੱਚ ਹੋਰ ਵੀ ਬਾਣੀ ਬਹੁਤ ਹੈ ਕਬੀਰ ਭਗਤ ਦੀ, ਜਿਹੜੀ ਸਾਰੇ ਗੁਰੂ ਗ੍ਰੰਥਾਂ ਵਿੱਚ, ਕਿਉਂਕਿ ਮਹਾਰਾਜ ਨੇ ਉਹਦੀ ਸਾਰੀ ਬਾਣੀ ਨਾਇਕ ਖਾਨ ਜੀ ਦੇ ਚਰਨ ਵਾਸਤੇ, ਨਾਲੇ ਮਹਾਰਾਜ ਨੇ ਉਹ ਬਾਣੀ ਜਿਹੜੀ ਅਨੁਕੂਲ ਸੀ ਗੁਰਮਤ ਦੇ, ਔਰ ਜਿਹੜੀ ਬਾਣੀ ਅਸਲ ਗੁਰਮਤ ਦੇ ਅਨੁਕੂਲ ਹੀ ਨਹੀਂ, ਜਿਹੜੀ ਬਾਣੀ ਜਿੱਥੋਂ ਭਗਤ ਚੁੱਪ ਹੋ ਗਏ, ਭਗਤਾਂ ਦੀ ਚੁੱਪ ਹੋ ਗਈ, ਨਿਰੰਕਾਰ ਬੋਲ ਪਿਆ, ਨਿਰੰਕਾਰ ਬੋਲੇ, ਕਿਉਂਕਿ ਬਾਣੀ ਕਿਸੇ ਭਗਤ ਦੀ ਦਿਮਾਗ ਦੀ ਉਪ ਜਿਹੜੀ ਗੁਰੂ ਸਾਹਿਬ ਨੇ ਉਹ ਬਿਲਕੁਲ ਨਹੀਂ ਲਿਖੀ ਹੈ। ਸ਼ਾਇਦ ਆਪਣੇ ਸੁਣਿਆ ਕਿ ਗੁਰੂ ਮਹਾਰਾਜ ਦੇ ਚਰਨਾਂ ਚ ਲਾਹੌਰ ਤੋਂ ਚਾਰ ਭਗਤ ਆਏ ਸੀ, ਕਾਂਧਾ ਸਾਹਿਬ ਸਹਿਬ ਸੱਜੂ ਪੇਲੂ ਭਗਤ ਸਾਰੇ ਆਏ ਸੀ, ਬੜੇ ਸਿਆਣੇ ਵਿਦਵਾਨ, ਉੱਚ ਕੋਟੀ ਦੇ ਨੰਬ ਗਿਆਨੀ। ਮਹਾਰਾਜ ਨੂੰ ਆ ਕੇ ਬੜੀ ਚੰਚਲਤਾ ਨਾਲ ਸੁਣਾਉਣ ਲੱਗੇ, ਮਹਾਰਾਜ ਸਾਡੀ ਦੇਖੋ ਕਿਹੜੀ ਸੁੰਦਰ ਬਾਣੀ ਹੈ, ਬੜੀ ਸੋਹਣੀ ਬਾਣੀ ਸੁਣਾਓ ਭਾਈ। ਉਹ ਸੁਣਾਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੀ ਬਾਣੀ ਬੜੀ ਸੁੰਦਰ ਹੈ, ਜ਼ਰੂਰ ਸ਼ਾਬਾਸ਼ ਦੇ ਤਨਤਾ ਦੇ ਯੋਗ ਹੈ, ਬਹੁਤ ਲਾਇਕ ਹੈ, ਲੇਕਿਨ ਪਰ ਇਹ ਤੁਹਾਡੀ ਹੈ। ਕਹਿੰਦੇ ਇਸ ਕਰਕੇ ਗੁਰੂ ਗ੍ਰੰਥਾਂ ਵਿੱਚ ਕਿਸੇ ਵਿਅਕਤੀ ਦੀ ਬਾਣੀ ਜਿਹੜੀ ਹੈ ਉਹ ਅਜੇ ਦਰਜ ਨਹੀਂ ਹੋ ਸਕਦੀ ਹੈ। ਹੁਣ ਮਹਾਰਾਜ ਤੁਸੀਂ ਕਿਹੜੀ ਕਰਦੇ ਹੋ ਭਗਤਾਂ ਦੀ, ਕਬੀਰ ਦੀ, ਜੁਲਾਹੇ ਦੀ, ਕਿਸੇ ਰਹਿਲਾਬ ਦੀ ਕਰ ਜਾਂਦੇ ਹੋ? ਕਹਿਣ ਲੱਗੇ ਇਹ ਨਾ ਭਗਤਾਂ ਦੁਆਰਾ ਆਈ ਹੋਈ ਬਾਣੀ ਹੈ, ਪਰ ਉੱਥੇ ਭਗਤ ਚੁੱਪ ਕਰ ਗਏ, ਨਿਰੰਕਾਰ ਬੋਲਿਆ ਉਹਨਾਂ ਦੁਆਰਾ, ਉਹ ਬਾਣੀ ਖੜੀ ਇੱਥੇ ਆ। ਇਹ ਕਿਸੇ ਦਿਮਾਗ ਦੀ ਉਹ ਕਿਸੇ ਦਿਮਾਗ ਦੀ ਕਵਿਤਾ ਦਾ ਅਸਥਾਨ ਨਹੀਂ ਇੱਥੇ, ਇੱਥੇ ਉਹ ਅੱਖਰ ਲਿਖੇ ਜਾਣਗੇ ਜੋ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਉਚਾਰਨ ਕੀਤੇ ਨੇ, ਪਰ ਕਿਸੇ ਭਗਤਾਂ ਦੁਆਰਾ ਕੀਤੇ ਨੇ। ਇਹ ਬੋਲਦਾ ਤੇ ਸਪੀਕਰ ਦੇ ਵਿੱਚ, ਸਪੀਕਰ ਨਹੀਂ ਬੋਲਦਾ, ਸਪੀਕਰ ਚੁੱਪ ਹੈ, ਔਰ ਇਹ ਬੋਲਣ ਵਾਲਾ ਮਗਰ ਬੋਲਦੇ। ਨਿਰੰਕਾਰ ਨੇ ਆਪਣੀ ਉਸ ਭਗਤਾਂ ਦੇ ਸਪੀਕਰ ਵੱਲ ਵਰਤੋਂ ਕਰਕੇ ਆਪ ਬੋਲਣੇ ਦਿੱਤੇ, ਉਹ ਬਾਣੀ ਗੁਰੂ ਗ੍ਰੰਥ ਸਾਹਿਬ ਤੇ ਦੁੱਖ ਹੈ। ਮੈਂ ਜੋ ਬਸ ਦੇਖਣ ਬੇਨਤੀ ਕਰ ਰਿਹਾ ਸੀ, ਕਬੀਰ ਭਗਤ ਜੀ ਕਹਿੰਦੇ ਕੀ ਮੈਂ ਦੇਖਿਆ ਕਿ ਜਹ ਜਾਈਏ ਤਹ ਜਲ ਪਖਾਨ, ਪੂਰ ਰਹਿਣ ਤੋਂ ਸਰਬ ਸਮਾਨ, ਪਰ ਵਾਹਿਗੁਰੂ ਤੂੰ ਤਾਂ ਸਾਰੇ ਪੁਰਖ ਹੈ। ਔਰ ਇਸ ਨਾਲ ਉਹਦੇ ਫਿਰ ਚੰਗਾ ਹੁੰਦਾ, ਕਹਿਣ ਲੱਗਿਆ ਮੈਂ ਆਹ ਜਿਹੜੇ ਅਤੇ ਪੱਥਰ ਤੇ ਬਾਣੀ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ। ਕਹਿੰਦੇ ਫਿਰ ਕਬੀਰ ਭਗਤ ਦੇ ਬਚਨ ਗਏ ਉਸ ਬਾਣੀ ਚ, ਉਹ ਕਹਿਣ ਲੱਗੇ ਕਹਿੰਦੇ ਪਾਹਰ ਪੂਜੇ ਪਰਮੇਸ਼ਰ ਮਿਲਣ, ਜੇ ਕਹਿੰਦੇ ਪੱਥਰ ਦੀ ਪੂਜਾ ਕਰਨ ਪਰਮਾਤਮਾ ਮਿਲਦਾ ਹੋਵੇ ਨਾ, ਇਹ ਐਡਾ ਪੱਥਰ ਮੂਰਤੀ, ਐਡੀ ਇੱਕ ਮੂਰਤੀ, ਫਿਰ ਕਹਿੰਦੇ ਜਦੋਂ ਪੱਥਰ ਦੀ ਪੂਜਾ ਹੀ ਕਰਨੀ ਹੈ, ਸਭ ਤੋਂ ਵੱਡੇ ਦੀ ਕਿਉਂ ਨਾ ਕਰਾਂ, ਜਦੋਂ ਪੱਥਰ ਹੀ ਪੂਜਣਾ ਹੈ ਫਿਰ ਵੀ ਛੋਟੇ ਤੇ ਕਿਉਂ ਆਓ ਤੁਸੀਂ, ਜਦੋਂ ਖੇਚਲੀ ਕਰਨੀ ਹੈ, ਜਦੋਂ ਤੁਸੀਂ ਕਾਰੋਬਾਰ ਹੀ ਕੋਈ ਕਰਨਾ ਹੈ ਫਿਰ ਛੋਟਾ ਕਿਉਂ ਸੋਚੋ, ਹਰ ਇੱਕ ਬੰਦਾ ਵੱਡਾ ਸੋਚਦਾ। ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ, ਜੇ ਆ ਪੱਥਰ ਨੂੰ ਨਮਸਕਾਰ ਕਰੇ ਤੋਂ, ਪੱਥਰ ਮੱਥਾ ਟੇਕੇ ਤੋਂ, ਪੱਥਰ ਦੀ ਪੂਜਾ ਕਰੇ ਤੋਂ, ਪੱਥਰ ਦੀ ਅਰਦਾਸ ਤੋਂ ਪ੍ਰਮਾਤਮਾ ਮਿਲਦਾ ਹੈ, ਕਹਿੰਦੇ ਮੇਰੇ ਛੋਟਾ ਜਿਹਾ ਪੱਥਰ ਨਹੀਂ, ਉਹ ਹਮੇਲਾ ਪਹਾੜ ਖੜੇ ਰਹੋ, ਉਹਦੀ ਪੂਜਾ ਕਰ। ਪਹਾੜ ਪੂਜੇ ਪਰਮੇਸ਼ਰ ਮਿਲੇ ਤੋ ਮੈਂ ਪੂਜੂ ਪਹਾੜ, ਕਹਿੰਦਾ ਮੈਂ ਪਹਾੜ ਦੀ ਪੂਜਾ ਕਰੂੰਗਾ, ਮੇਰੇ ਛੋਟੇ ਜਿਹੇ ਪੱਥਰ ਦੀ ਨਹੀਂ, ਫਿਰ ਮੈਂ ਪਹਾੜ ਦੀ ਪੂਜਾ ਕਰੂੰਗਾ। ਉਹ ਕਹਿਣ ਲੱਗਿਆ ਮੂਰਖੋ, ਇਸ ਨਾਲ ਤਾਂ ਕਹਿੰਦੇ ਚੱਕੀ ਚੰਗੀ ਹੈ, ਕਿਸੇ ਕੰਮ ਦੀ ਆਉਂਦੀ ਹੈ, ਪੱਥਰ ਦੀ ਚੱਕੀ ਮੈਂ ਸਾਰਿਆਂ ਦੇ ਘਰ ਘਰ ਪਈ ਹੈ, ਸਾਰਿਆਂ ਦੇ ਘਰ ਘਰ ਪਈ ਹੈ, ਕਿਉਂ ਉਦੋਂ ਲੋਕ ਆਟਾ ਚੱਕੀ ਨਾਲ ਪੀਂਦੇ, ਪਸੀਨਾ ਦੇ ਰਹੀ ਸੀ, ਚੱਕੀ ਨਾਲ ਆਟਾ ਪੀਸਣਾ ਦੇ ਖਾਣ, ਜਦੋਂ ਕੱਲ ਦੀਆਂ ਗੱਲਾਂ ਚੱਕੀ ਦਾ ਆਟਾ ਤਾਂ ਸੀ, ਮੈਂ ਖੁਦ ਪੀਸਿਆ, ਮਾਤਾ ਜੀ ਸਾਡੀ ਛੱਪ ਜਾਂਦੇ ਛੋਟਿਆਂ ਦੇ ਫਿਰ ਨਾਲ ਪੀਂਦੇ, ਦਾਲ ਪੀਂਦੇ ਲੱਕ ਲੱਗ ਕੇ, ਉਹ ਚੱਕੀ ਆਈ ਸੀ ਪਿੰਡਾਂ ਚ। ਉਹ ਕਹਿੰਦੇ ਸਾਰਿਆਂ ਦੇ ਘਰ ਘਰ ਪੱਥਰ ਪਿਆ ਤੇ ਉਹ ਕੰਮ ਦਾ ਪੱਥਰ ਹੈ, ਕੰਮ ਆਉਂਦਾ, ਕਹਿੰਦਾ ਕਿ ਉਹ ਵੀ ਪੂਜਿਆਂ ਦੇ ਕਿਸੇ ਕੰਮ ਤਾਂ ਆਉਂਦਾ, ਤਾਂ ਤੇ ਜੇ ਚੱਕੀ ਭਲੀ ਪੀਸ ਖਾਏ ਸੰਤਾਲ, ਜਿਹਨੂੰ ਸੰਤਾਲ ਪੀ ਪੀ ਕੇ ਖਾਂਦਾ ਇਹ ਚੰਗਾ ਦੇ ਦਿੰਦੇ। ਪਰ ਤੁਹਾਨੂੰ ਫਿਰ ਗੁਰਬਾਣੀ ਨੇ ਇੱਕ ਹੋਰ ਬਚਨ ਕਿਹਾ, ਗੁਰਬਾਣੀ ਕਹਿੰਦੀ ਹੈ ਮੈਂ ਤੀਰਥਾਂ ਤੇ ਜਾਣ ਵਾਸਤੇ ਨਹੀਂ ਰੁਕਦਾ। ਸ੍ਰੀ ਗੁਰੂ ਜੀ ਕਹਿੰਦੇ ਜਾਓ ਬੜੀ ਖੁਸ਼ੀ ਨਾਲ, ਕਿਉਂਕਿ ਦੁਕਾਨ ਤੇ ਜਾਓ ਬੜੀ ਖੁਸ਼ੀ ਨਾਲ, ਪਰ ਜਿਹੜਾ ਸੌਦਾ ਲੈਣ ਜਾਂਦਾ ਦੁਕਾਨ ਤੇ, ਕਿਹੜਾ ਸੌਦਾ ਜਿਹੜਾ ਲੈਣ ਜਾਂਦਾ, ਸਾਨੂੰ ਉੱਥੇ ਜਾਣਾ ਚਾਹੀਦਾ। ਲੈਣ ਜਾਣਾ ਅਸੀਂ ਗੰਢੇ ਤੇ ਜਾ ਕੇ ਲੋਹੇ ਦੀ ਦੁਕਾਨ ਤੇ ਖੜ ਜਾਈਏ, ਕੋਈ ਮੂਰਤਾ ਹੀ ਹੋਗੀ, ਪਰ ਲੈਣੇ ਆ ਅਸੀਂ ਕਣਕ ਦੇ ਭਾਂਡੇ ਤੇ ਸੋਨੇ ਦੁਕਾਨ ਤੇ ਖੜ ਜਾਈਏ, ਪੁੱਛੀ ਵੀ ਕਣਕ ਦਾ ਗਲਾਸ ਨੀ ਭਰਿਆ, ਤੇ ਲੈਣ ਜਾਈਏ ਅਸੀਂ ਕੱਪੜਾ ਤੇ ਹਲਵਾਈ ਦੀ ਦੁਕਾਨ ਤੇ ਖੜ ਖੜ ਜਾਈਏ, ਜਾ ਕੇ ਵੀ ਚਾਰ ਫਿਰ ਕੱਪੜਾ ਪਾਣੀ ਦੇ ਆਪਣਾ ਚੋਲਾ ਚੁਕਾਉਣਾ, ਕੁਛ ਜਾਣਾ ਚਾਹੀਦਾ। ਗੁਰੂ ਜੀ ਕਹਿੰਦੇ ਤੀਰਥਾਂ ਤੇ ਜਾ ਬੜੀ ਖੁਸ਼ੀ ਨਾਲ, ਮੈਂ ਰੁਕਦਾ ਨੀ ਕਿਸੇ ਨੂੰ। ਪਰ ਮਹਾਰਾਜ ਨੇ ਇੱਕ ਬਸ ਲੱਗਿਆ, ਤੀਰਥ ਨਾਮ ਜਾਓ, ਤੀਰਥ ਨਾਮ ਹੈ। ਇਹ ਵਿਆਸਤਾ ਘਰੇ ਵੀ ਕਰਦੇ ਆ ਅਸੀਂ ਕਿ ਤੀਰਥ ਧਾਮ ਜਾਓ, ਕੋਈ ਲੋੜ ਨੀ, ਨਾਮ ਹੀ ਤੀਰਥ ਹੈ। ਪਰ ਦੂਜਾ ਫਿਰ ਵੀ ਹੈ, ਤੀਰਥ ਨਾਮ ਜਾਓ, ਜਾਓ ਬੜੀ ਖੁਸ਼ੀ ਨਾਲ ਕਹਿੰਦੇ ਨਾਮ। ਪਰ ਇਹ ਦੇਖ ਲਓ ਕਿ ਤੀਰਥ ਨਾਮ ਹੈ ਕਿ ਪੱਥਰ ਦੇ ਪਾਣੀ ਹੈ। ਗੁਰੂ ਰਾਮਦਾਸ ਨੇ ਉਹ ਸਰੋਵਰ ਤਿਆਰ ਕੀਤਾ ਜਿੱਥੇ ਨਾਮ ਨਾਮ ਦੀ ਡਾਕਟਰ ਵਰਤਿਆ ਹੋਏ ਵੇਲੇ, ਨਾਮ ਹੀ ਨਾਮ ਹੈ ਜਿੱਥੇ, ਪਰ ਜਿੱਥੇ ਨਾਮ ਦੀ ਵਰਖਾ ਹੁੰਦੀ ਹੈ ਹਰ ਵੇਲੇ, ਜਿੱਥੇ ਹਰਿਦਾਸ ਕੀਰਤਨ ਹੋਇਆ ਹਰ ਵੇਲੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਹੀ ਕਿਹਾ ਕਿ ਐਸਾ ਤੀਰਥ ਹੈ ਇੱਕ ਨਹਾਉਣ ਵਾਲਾ ਨਹੀਂ, ਰਾਮਦਾਸ ਸਰੋਵਰ ਨੀਕਾ, ਜੋ ਨਾਵੇ ਸੋ ਕੋਲ ਕਰਾਵੇ। ਲਓ ਐਸਾ ਤੇ ਗੁਰਬਾਣੀ ਹੈ, ਕਿਸੇ ਬੰਦੇ ਦੀ ਵਿਅਕਤੀ ਦੀ ਕਵਿਤਾ ਨੇ। ਕਹਿੰਦੇ ਉਸ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਜਿਹੜਾ ਨਹਾਵੇਗਾ ਉਹ ਆਪ ਤਾਂ ਤਰੇਗਾ ਹੀ ਤਰੇਗਾ, ਉਹਦੀ ਕੁੜ ਵੀ ਤਰੇਗੀ, ਸਾਰੀ ਕੁੜ ਵੀ। ਜੋ ਨਾਵੇ ਸੋ ਕੁਲ ਤਰਾਵੇ, ਉਧਾਰ ਹੋਣਾ ਹੈ ਜੀ ਕਾ। ਐਸਾ ਗੁਰੂ ਰਾਮਦਾਸ, ਬੜੀ ਉਸਤਤਾ ਸੀ ਗੁਰੂ ਰਾਮਦਾਸ ਦੀ, ਰਾਜ ਬਲਵੰਤ ਤੇ ਸੱਤਾ ਜੋ। ਕਹਿੰਦੇ ਤਨ ਤਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਤਿਰਦਿਨ ਹਾਰੇ ਧਾਰਿਆ, ਸਿੱਖੀ ਅਤ ਸੰਗਤੀ, ਪਾਰ ਬ੍ਰਹਮ ਕਰਨ ਸਕਾਰਿਆ, ਅਟਲ ਅਤਾਰੋ ਅਸੋਲ ਤੂੰ। ਹੇ ਵਾਹਿਗੁਰੂ, ਹੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੂੰ ਉਹ ਨੈਨਕਾਰ ਦੀ ਜੋਤ ਹੈ ਜਿਸ ਅਕਾਲ ਪੁਰਖ ਨੇ ਸਾਡਾ ਜਗਤ ਬਣਾਇਆ, ਪਰ ਤੂੰ ਉਹਦੀ ਜੋਤ ਹੈ ਜਿਸ ਸਿਰਿਆ ਤਿਨੈ ਸਵਾਰਿਆ, ਜਿਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਸਿਰਜਿਆ, ਤੈਨੂੰ ਗੁਰਗੱਦੀ ਦਾ ਮਾਲਕ ਬਣਾਇਆ, ਅੱਜ ਤੂੰ ਉਹ ਜੋਤ ਹੈ ਨੈਨਕਾਰ ਦੀ ਜੋਤ। ਸੋ ਐਸੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਬੜੀ ਬਾਣੀ ਨੂੰ ਪ੍ਰਮਾਣ ਕੀਤੇ ਨੇ ਉਸ ਵਾਸਤੇ ਕਿ ਅੰਮ੍ਰਿਤਸਰ ਕੈਸਾ ਹੈ, ਦਰਬਾਰ ਸਾਹਿਬ ਉਹ ਕੈਸਾ ਹੈ, ਕਿਸਨੇ ਬਣਾਇਆ। ਸੋ ਜਿੱਥੇ ਸਭੇ ਥਾਂ ਨਹੀਂ ਤੁਧ ਦੇਹਿਆ, ਗੁਰੂ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ, ਹੇ ਮਹਾਰਾਜ ਸੱਚੇ ਪਾਤਸ਼ਾਹ, ਦੁਨੀਆਂ ਦੇ ਥਾਂ ਤੇ ਵਧੇਰੇ ਵੇਖੇ ਪਰ ਤੇਰੇ ਵਰਗਾ ਨਹੀਂ ਵੇਖਿਆ। ਜਿੱਥੇ ਸਭੇ ਥਾਂ ਨਹੀਂ ਤੁਧ ਦੇਹਿਆ, ਕਿਉਂ ਤੇਰੀ ਕੀ ਖਾਸੀਅਤ ਹੈ? ਬਾਕੀ ਸਥਾਨ ਨੀ ਪਰਿਵਾਰ, ਲਾਹੌਰ ਸ਼ਹਿਰ ਕਿੰਨਾ ਵੱਡਾ ਸੁੰਦਰ ਸ਼ਹਿਰ ਹੈ, ਰਾਜੇ ਮਹਾਰਾਜੇ ਨੇ ਦਿੱਲੀ ਵਸਾਈ ਕਿੰਨੀ ਸੁੰਦਰ ਹੈ, ਕਸੂਰ ਸ਼ਹਿਰ ਸੁੰਦਰ ਹੈ, ਬੜੇ ਬੜੇ ਸੋਹਣੇ ਸੋਹਣੇ ਸ਼ਹਿਰ ਦੱਸੇ ਹੋਏ ਨੇ। ਅੱਜ ਅੰਮ੍ਰਿਤਸਰ ਛੋਟਾ ਹੀ ਹੈ, ਪਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਡਿੱਠੇ ਸਭੇ ਥਾਂ ਨਹੀਂ ਤੁਧ ਦੇਹਿਆ। ਦੇਖੋ ਸਵਾਲ ਪੈਦਾ ਹੋ ਗਿਆ, ਕਿਉਂ ਚੰਗਾ ਹੈ ਬਾਕੀ ਸ਼ਹਿਰ? ਕਹਿੰਦੇ ਨਹੀਂ, ਬਾਕੀ ਕਿਸੇ ਰਾਜੇ ਮਹਾਰਾਜੇ ਨੇ ਬੰਨੇ ਹੋਣਗੇ ਆਪਣੀ ਹੋਮੇ ਵਾਸਤੇ, ਆਪਣੀ ਕੋਈ ਕਮਾਈ ਵਾਸਤੇ, ਆਪਣੀ ਕਿਰਤ ਵਾਸਤੇ, ਆਪਣੀ ਕੋਈ ਸੋਭਾ ਵਾਸਤੇ, ਆਪਣੇ ਰਹਿਣ ਵਾਸਤੇ, ਪਰ ਇਹਨੂੰ ਬੰਧਣ ਵਾਲਾ ਕੋਈ ਹੋਰ ਹੈ। ਇਹਨੇ ਬਣਾਇਆ ਇਹ ਬਖਤ ਪੁਰਖ ਬਿਦਾਤਾ ਹੈ, ਤਾਂ ਤੂੰ ਸੋਹਿਆ, ਤੂੰ ਸਵਾਜਮਾਨ ਕਿਉਂ ਹੈ? ਮਹਾਰਾਜ ਕਹਿੰਦੇ ਤੂੰ ਤਾਂ ਕਰਕੇ ਸਵਾਜਮਾਨ ਹੈ, ਨਹੀਂ ਕਿ ਦੁਕਾਨਾਂ ਬੜੀਆਂ ਸੁੰਦਰ ਨੇ, ਇੱਥੇ ਸਰਾਪੇ ਬੜੇ ਸੁੰਦਰ ਨੇ, ਇੱਥੇ ਸੋਨੇ ਦੀਆਂ ਚੀਜ਼ਾਂ ਬੜੀਆਂ ਸੁੰਦਰ ਨੇ, ਇੱਥੇ ਕੱਪੜੇ ਦੇ ਬੜੇ ਬੜੇ ਫੈਕਟਰੀਆਂ ਕਾਰਖਾਨੇ ਲੱਗੇ ਨੇ। ਉਹ ਨਹੀਂ, ਇਹ ਤਾਂ ਸਾਰੀਆਂ ਜਗ੍ਹਾ ਤੇ ਹੋਰ ਵੀ ਹੋ ਸਕਦੇ ਨੇ, ਪਰ ਤੇਰੇ ਚ ਇੱਕ ਖਾਸੀਅਤ ਹੈ, ਬੰਦੋ ਪੁਰਖ ਬਿਦਾਤਾ ਹੈ, ਤਾਂ ਤੂੰ ਸੋਹਿਆ, ਤੂੰ ਤਾਂ ਸਵਾਜਮਾਨ ਹੈ ਕਿ ਤੈਨੂੰ ਪੁਰਖ ਬਿਦਾਤੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪ ਬਣੇ, ਤੈਨੂੰ ਪੁਰਖ ਬਿਦਾਤੇ ਨਿਰੰਕਾਰ ਨੇ ਆਪ ਬਣੇ, ਤੈਨੂੰ ਆਪ ਕਿਰਪਾ ਕੀਤੀ ਹੈ। ਔਰ ਇਸ ਤੋਂ ਹੀ ਪਿੱਛੇ ਜੇ ਜਾਈਏ ਨਾ ਇਤਿਹਾਸ ਪੜ੍ਹੀਏ, ਤਾਂ ਥੋੜਾ ਅੱਗੇ ਆ ਰਹੀਆਂ ਪੰਕਤੀਆਂ ਫਿਰ ਕੁਝ ਯਾਦ ਆ ਜਾਂਦੀਆਂ ਨੇ। ਭਾਈ ਗੁਰਦਾਸ ਜਦੋਂ ਜਿਸ ਵੇਲੇ ਨਾ ਭਾਈ ਗੁਰਦਾਸ ਜਿਸ ਵੇਲੇ काशी कुंज च गए, उथे जा करके राजगुरु बन गए। कथा बड़ी सुंदर, ब्रह्म ज्ञानी गुरु साहब ने बहुत नेड़े अनन्य सेवक सिख भगत, क्योंकि भाई गुरदास वर्गा कथाकार बाणी लिखण वाला कोई दुनिया से नहीं होया। वेद व्यास की तुलना मिलने पर मुकाबले कख बनी वेद व्यास की, ठीक है, और साडे कोल तुलना ही नहीं कोई है, क्योंकि जी तुलना देनी है तो मैं ही भरा गे ना। हम अभी गुरु साहब की तुलना देिए कि सूरज वर्गा प्रकाश है गुरु साहब का, क्योंकि तुलना देने कुछ होर है नहीं। सूरज की धुप सारती है, गुरु साहब का प्रकाश शीतलता बस है, उसके कोई तुलना ही नहीं है। पर भाई गुरदास जी अगे ब्रह्म ज्ञानी अर्जुनों की कथा के कैसा रस होगा, कैसा आनंद होगा, अंदाजा ही ला सकते गुरती नाम। राजे का राज गुरु बन गया, कथा कर लिया, वेदा शास्त्रा की कथा भी कर लिया। उसे फिर एक दिन उसे लोगों ने सवाल किए तीन चार, जिसे यह भी सवाल थे कि हरिमंदर साहब जो है अमृतसर जो बनाया गुरु रामदास ने, उसनों तुम सब तो विशेष क्यों कह रहे हो कि ना हर तीर्थों के मुकाबले दुनिया के होर तीर्थ ये सारे तो विशेष किए हैं। तो भाई गुरदास ने फिर यह भी कंडीशन लाई उसे कि सानू यह सिद्ध करना है वेदा चो शास्त्रा चो पुराणा चो तुहाडी बाणी चो नहीं सिद्ध कर दे, कह लगे सिद्ध भी सानू वेदा द्वारा दसना है मेरे क्यों सारे तो विशेष है। भाई गुरदास कहते ठीक है, तुम यही पूछना चाहते हैं सारिया गलत दसिया, मैं इसकी गल करा जे। कह लगे वेदा द्वारा दसा गए, वेद पढ़ो तुम, वेदा की पढ़ाई करने लाई हो। कह लगे क्यों विशेष है, कह लगे पढ़ो वेद कितों पढ़ना जी, कहना पढ़ो जिसों देवते के राशा ने समुद्र हिड़के पढ़िया, उस पढ़द्या पढ़द्या जो उस समुद्र का सारा वृतांत पढ़िया, उसके फिर अमृत निकलिया, शराब निकली, सारा कुछ जो होया सारा वृतांत होया पढ़िया, और सारी मैं उसकी गल कर सारी गल मुका के विष्णु जी लक्ष्मी जी जी आए थी झगड़ा मुकाने वास्ते आए थी, मतलब देवत्या शराब राशा हेरा फेरी करके प्याई गई। उस तो बाद प्रसंग आया, उन्होंने पढ़िया, कहते जो विष्णु भगवान अपनी विष्णुपुरी नहीं जान लगे, लक्ष्मी की बाह फड़ी अपने घरवा की आ चलिए, हम कमरे फड़ गया, और वेदा से गल लिखी हो उसने कहते तुरन लगे ना, तो एक माधवी नामी लिखी सी, माधवी नामी ऋषि, और माधवी लिखी उन्हें हो गया विष्णु भगवान, कहते महाराज आए हो सबबी दर्शन हो, देवता लोग आए ने, और अभी थोड़े चरणा च पहुंचे हाँ, योजा सबब कद मिलता नहीं, कोई कुछ मंगता है, कोई कुछ मंगता है, क्योंकि मंग भी आपको अपनी होंगी है, गुरु करण से मंगे हुई है ना, कोई पुत्र मंगता है, कोई पोत्रा मंगता है, कोई माया मंगता है, कोई कुछ मंगता है, कोई गुरु कुछ मंगता है, कितने कितने मिलता है गुरु प्यारा, कोई बाबा जी अरदास करे नाम नाम मिल जाए, कितने कितने मिल जाते हैं। पर जब मैं चिट्ठी तो होने लग गया उसे भी गुरु का जोड़ा परिवार आया, बाबा जी तारी अरदास करनी है काली भाई, बस सब कुछ है मगर बाबा जी नाम नाम मर मिल जाए। मैं तहने भाई पहले ही मिले इतने काफी चिरों बाद, तो गुरु प्यारे हो सो कहते माल की रीति वो भी ऐसा भाव भक्त वाला सी, कह लगे विष्णु भगवान जी दया करो कृपा करो, हाँ जी की चाहिए, कह लगे कोई ऐसा स्थान दसो अभी बड़ी तप करते हैं, जंगलों च बहने पहाड़ा च जाने पहाड़ा दंगलों च रहने माला फेरते जप करते तप करते दूने तापते हूं कृपा करके आए हो, मत लोग कृपा करके कोई ऐसा स्थान दसो जिथे अभी तप थोड़ा करिए फल बहुत मिले, जिथे अभी तप करिए सेर मात्र एक किलो मात्र या एक रुपये मात्र फल मिले सौ सौ रुपए का, फल मिले मन में पक्का, एक रुपये मात्र सारी सेवा की सिरन किया फल सौ रुपये हजार मात्र मिलता हो, ऐसी कृपा करो। कहने माधवी लिखी ने वेदा से लिखे भाई गुरदास कहते अगे पढ़ो, कहने फिर माधवी लिखी ने जो मदद किया मेरे धन पाई ने पूछ ले है, और उन्होंने लक्ष्मी की बात छी है विष्णु भगवान ने लिखे वेदा, कहने माधवी लिखी ने पकड़ ली आज कहीं वो थान दसी इधर, जब उन्होंने दसा लगे हम सारी बाकी भी सुनो, इसका जनापन चली सारी तेती करोड़ देवता नाले चल पे, असि भी देखा, असि भी अहे जी स्थान के दर्शन करा, असि भी उसे भजन करा, असि भी उसे पाठ करा, असि भी उसे तप करा, साडा भी कल्याण होगा। कहते पढ़ो, और पढ़े माधवी ऋषि ने पकड़ के कहते ਵਿਸ਼ਨੂੰ ਭਗਵਾਨ ਦੀ ਇੱਕ ਦਰਖਤ ਥੱਲੇ ਲੈ ਗਿਆ ਬਦਰੀ ਉਹ ਬੇਰੀ ਬੇਰੀ ਬਦਰੀ ਕਹਿੰਦੇ ਨੇ ਕਿ ਬੇਰੀ ਦਾ ਦਰਖਤ ਹੈ ਉਹ ਥੱਲੇ ਜਾ ਕੇ ਖੜ ਗਿਆ ਇੱਕ ਪਾਣੀ ਦਾ ਛੱਪੜ ਹੈ ਕਹਿੰਦੇ ਇਹ ਪਾਣੀ ਇਹ ਬੇਰੀ ਤੋਂ ਲੈ ਕੇ ਉਹ ਬੇਰੀ ਤੱਕ ਇਹ ਅੰਮ੍ਰਿਤ ਦਾ ਸਰੋਵਰ ਹੈ ਮਾਫ਼ੀ ਇੱਥੇ ਪ੍ਰਤਪ ਕਰੋ ਇੱਥੇ ਤੁਸੀਂ ਇੱਕ ਸੇਰ ਦਾ ਫਲ ਪੱਕਾ ਫਲ ਕਹਿੰਦੇ ਹੋ ਇੱਥੇ ਇੱਕ ਤੋਲੇ ਦਾ ਇੱਕ ਗ੍ਰਾਮ ਦਾ ਇੱਕ ਗ੍ਰਾਮ ਦੇ ਨਾਲ ਫਲ ਕੇ ਤਪ ਕੀਤਾ ਹੋਇਆ ਇੱਕ ਕੁਇੰਟਲ ਜਿਹਦਾ ਫਲ ਮਿਲੇਗਾ ਹਜ਼ਾਰਾਂ ਹਜ਼ਾਰਾਂ ਗੁਣਾ ਫਲ ਮਿਲੇਗਾ ਇੱਥੇ ਇੱਕ ਵਾਰੀ ਨਾਮ ਦਾ ਵਾਹਿਗੁਰੂ ਕਹੋਗੇ ਹਜ਼ਾਰਾਂ ਵਾਰੀ ਦਾ ਫਲ ਮਿਲੇਗਾ ਇੱਥੇ ਇੱਕ ਵਾਰੀ ਇੱਕ ਸਾਲ ਸਿਮਰਨ ਕਰੋਗੇ ਹਜ਼ਾਰਾਂ ਸਾਲਾਂ ਦਾ ਫਲ ਮਿਲੇਗਾ ਔਰ ਇੱਥੇ ਇੱਕ ਦਿਨ ਸਿਮਰਨ ਕਰੋਗੇ ਹਜ਼ਾਰਾਂ ਦਿਨਾਂ ਦਾ ਫਲ ਮਿਲੇਗਾ ਔਰ ਇੱਥੇ ਇੱਕ ਘੰਟਾ ਸਿਮਰਨ ਕਰੋਗੇ ਹਜ਼ਾਰਾਂ ਘੰਟਿਆਂ ਦਾ ਫਲ ਮਿਲੇਗਾ ਕਹਿਣ ਲੱਗੇ ਹੁਣ ਉਹ ਪਾਂਡਿਆਂ ਨੂੰ ਕਹਿਣ ਲੱਗੇ ਹੁਣ ਤੁਹਾਨੂੰ ਇਹ ਸਮਝ ਨਹੀਂ ਹੈ ਕਿੱਥੇ ਉਹ ਥਾਂ ਕਹਿੰਦੇ ਉਹੀ ਥਾਂ ਹੈ ਜਿੱਥੇ ਤੁਹਾਡੇ ਮਾਧੀ ਰਿਖੀ ਨੂੰ ਔਰ ਵਿਸ਼ਨੂੰ ਭਗਵਾਨ ਲੈ ਕੇ ਗਏ ਅੱਗੇ ਹੋਰ ਪੜ੍ਹੋ ਅੱਗੇ ਪੜ੍ਹਿਆ ਕਹਿਣ ਲੱਗੇ ਜੀ ਫਿਰ ਇਹ ਅਸਥਾਨ ਇੰਨਾ ਵੱਡਾ ਵਧੀਆ ਕਿਉਂ ਹੈ ਉਹ ਕਹਿਣ ਲੱਗੇ ਜਿਤਨੇ ਤੀਰਥ ਦੇਵੀ ਤਪੇ ਪੁਰਬੀ ਲੱਗੇ ਬਾਣੀ ਜਿਤਨੇ ਤੀਰਥ ਨੇ ਸਾਰੇ ਦੇਵਤਿਆਂ ਨੇ ਬਣਾਏ ਨੇ ਪਵਿੱਤਰ ਨੇ ਕੋਈ ਮਾੜੇ ਨਹੀਂ ਪਰ ਜਿਹੜਾ ਇਹ ਤੀਰਥ ਹੈ ਨਾ ਫਿਰ ਵਿਸ਼ਨੂੰ ਭਗਵਾਨ ਕਹਿ ਰਿਹਾ ਕਿ ਬਾਕੀ ਤੀਰਥ ਦੇਵਤਿਆਂ ਦੇ ਚਰਨ ਪਏ ਨੇ ਤਾਂ ਬਣੇ ਨੇ ਇਹ ਸਾਰਿਆਂ ਤੋਂ ਕਿਉਂਕਿ ਰਿਸ਼ੀਆਂ ਨੇ ਪੁੱਛਿਆ ਪਵਿੱਤਰ ਕਿਉਂ ਹੈ ਇਹ ਜੰਗਲ ਦੇ ਵਿੱਚ ਛੱਪੜੀ ਇੰਨੀ ਸੁੰਦਰ ਹੈ ਇੰਨਾ ਸੁੰਦਰ ਪਾਣੀ ਹੈ ਬਾਸ਼ ਦਾ ਆਈ ਰੰਗ ਸੁਗੰਧੀ ਆਨ ਲਪਤ ਆਨ ਉੱਥੇ ਆਨੰਦ ਹੀ ਆਨੰਦ ਕਹਿੰਦੇ ਕਾਰਨ ਕੀ ਹੈ ਇੱਥੇ ਆਨੰਦ ਕਿਉਂ ਇਤਨਾ ਹੈ ਇੱਥੇ ਸਵਾਦ ਕਿਉਂ ਇਤਨਾ ਹੈ ਇੱਥੇ ਰਸ ਕਿਉਂ ਇਤਨਾ ਹੈ ਤਾਂ ਗੁਰੂ ਪਿਆਰੋ ਕਹਿਣ ਲੱਗਿਆ ਵਿਸ਼ਨੂੰ ਕਹਿਣ ਲੱਗਿਆ ਇੱਥੇ ਸਵਾਦ ਇਸ ਕਰਕੇ ਹੈ ਕਹਿਣ ਲੱਗਿਆ ਬਾਕੀ ਤੀਰਥ ਦੇਵਤਿਆਂ ਨੇ ਬਣਾਏ ਨੇ ਦੇਵਤੇ ਆਏ ਕਿਤੇ ਹੁਣ ਗੰਗਾ ਤੇ ਦੇਵਤਾ ਭਗੀਰਥ ਹੈ ਉਹਨੇ ਜਾਂਦੀ ਹੈ ਗੰਗਾ ਔਰ ਉਹ ਦੇਵਤਾ ਵਿਸ਼ਨੂੰ ਹੈ ਬਲ ਨਿਸ਼ਾਨ ਵਾਸਤੇ ਆਇਆ ਬਾਬਲ ਦੇ ਚਰਨ ਦਾ ਧੋਣ ਹੈ ਗੰਗਾ ਉਹ ਕੀ ਹੈ ਦੇਵਤਿਆਂ ਦੇ ਤੀਰਥ ਨੇ ਸਾਰੇ ਇਸੇ ਤਰ੍ਹਾਂ ਹੀ ਹੋਰ ਤੀਰਥ ਨੇ ਬਣੇ ਨੇ ਸਾਰੇ ਦੇਵਤਿਆਂ ਨੇ ਬਣਾਏ ਨੇ ਕਦੇ ਰਾਮ ਦਾ ਬਣਾਇਆ ਕਦੇ ਭਗਤ ਦਾ ਬਣਾਇਆ ਪਰ ਕਹਿੰਦਾ ਇਹ ਤੀਰਥ ਜਿਹੜਾ ਹੈ ਨਿਰੰਕਾਰ ਖੁਦ ਇੱਥੇ ਆਉਂਦਾ ਉਹ ਕਹਿੰਦਾ ਕਿ ਜਦੋਂ ਕਦੇ ਉਹ ਕਰਮ ਹੋ ਜੇ ਕਦੇ ਉਹਨੇ ਆਉਣਾ ਹੈ ਮਾਸ ਲੋਕ ਚ ਇਹ ਨਿਰੰਕਾਰ ਇੱਥੇ ਆ ਕੇ ਆਪਣੇ ਚਰਨ ਪਾਉਂਦੇ ਸਤਿ ਚੰਦ ਆਹ ਜਿਹੜਾ ਪਾਣੀ ਹੈ ਅੰਮ੍ਰਿਤ ਦਾ ਸਰੋਵਰ ਇਸ ਕਰਕੇ ਇਸ ਵਰਗਾ ਤੀਰ ਦੁਨੀਆਂ ਤੇ ਹੋਰ ਕੋਈ ਨੀ ਬਾਅਦ ਨੀ ਇੱਥੇ ਬਹਿ ਕੇ ਭਜਨ ਕਰੋ ਸਾਰੇ ਦੇਵਤੇ ਕਹਿੰਦੇ ਇੱਥੇ ਅਸੀਂ ਕਹਿੰਦੇ ਬੈਠੋ ਤੁਸੀਂ ਵੀ ਸਾਰੇ ਕਹਿੰਦੇ ਜੀ ਫਿਰ ਸਾਡੇ ਕਲਿਆਣ ਕਹਿਣ ਲੱਗੇ ਕਲਯੁਗ ਦਾ ਸਮਾਂ ਆਵੇਗਾ ਦੇ ਪੜ੍ਹੋ ਤੁਹਾਡੇ ਵੇਦਾਂ ਚ ਲਿਖਿਆ ਕਲਯੁਗ ਦਾ ਸਮਾਂ ਆਵੇਗਾ ਔਰ ਗੁਰੂ ਨਾਨਕ ਦੀ ਜੋਤ ਨਿਰੰਕਾਰ ਗੁਰੂ ਨਾਨਕ ਬਣ ਕੇ ਆਏਗਾ ਉਹਦੀ ਚੌਥੀ ਜੋਤ ਗੁਰੂ ਰਾਮਦਾਸ ਹੋਣਗੇ ਇਹ ਸਾਨੂੰ ਪ੍ਰਗਟ ਕਰਨਗੇ ਵਿਸ਼ਨੂੰ ਕਹਿੰਦਾ ਮੈਂ ਵੀ ਟੋਕਰੀ ਢੋਲ ਬੈਠਿਆ ਮੈਂ ਵੀ ਇੱਥੇ ਆ ਕੇ ਸੇਵਾ ਕਰਾਂਗਾ ਸੰਤਾਂ ਕੇ ਕਾਰਜ ਆਪ ਖਲੋਇਆ ਕੰਮ ਕਰਾਵਣ ਆਇਆ ਰਾਮ ਇਹ ਵਿਸ਼ਨੂੰ ਤੂੰ ਆਇਆ ਤੇ ਟੋਕਰੀ ਢੋਲ ਵਾਸਤੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਸ਼ਨੂੰ ਦੇ ਦਰਸ਼ ਨੂੰ ਟੋਕਰੀ ਚੁੱਕੀ ਵੇਖਿਆ ਲਕਸ਼ਮੀ ਨੇ ਕਿਹਾ ਮੈਂ ਟੋਕਰੀ ਚੱਕਾਂ ਮੈਂ ਤੇ ਮਾਇਆ ਦਾ ਪਸਾਰਾ ਸਲਾਮੀ ਕਰ ਦਿੰਦੀ ਹਾਂ ਮਾਇਆ ਦੇ ਢੇਰ ਲਾ ਦਿੰਦੀ ਹਾਂ ਵਿਸ਼ਨੂੰ ਕਹਿੰਦਾ ਇਹ ਜਾਣਾ ਕੁਛ ਕਰਕੇ ਬਹਿ ਜਾਏ ਇਹ ਗੁਰੂ ਰਾਮਦਾਸ ਦਾ ਘਰ ਹੈ ਇਹ ਗੁਰੂ ਅਰਜਨ ਦੇਵ ਨਿਰੰਕਾਰੀ ਜੋਤ ਹੈ ਇੱਥੇ ਹੱਥੀ ਸੇਵਾ ਕਰੀਏ ਟੋਕਰੀ ਚੁੱਕੇ ਟੋਕਰੀ ਚੁੱਕੀ ਹੈ ਜਾ ਕਰਕੇ ਜਿੱਥੇ ਹੱਥੀ ਪੌੜੀ ਹੈ ਅਤੇ ਆਪ ਪੜ੍ਹੋ ਉੱਥੇ ਆਪ ਉੱਥੇ ਆਪ ਆ ਕੇ ਟੋਕਰੀ ਚੁੱਕੀ ਉਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੋਵਰ ਕਿਉਂ ਨਹੀਂ ਬੱਤੋ ਪੁਰਖ ਦਾਤੈ ਤਾਂ ਤੂੰ ਸੋਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੇ ਪੁਰਖ ਦਾਤੇ ਅਕਾਲ ਪੁਰਖ ਵਾਹਿਗੁਰੂ ਹੇ ਉਹਦੀ ਜੋਤ ਗੁਰੂ ਰਾਮਦਾਸ ਜੀ ਔਰ ਉਹ ਨਿਰੰਕਾਰੀ ਜੋਤ ਇੱਥੇ ਆਉਂਦੀ ਰਹੀ ਇੱਥੇ ਫਿਰ ਇਉਂ ਹੀ ਨਹੀਂ ਹੈ ਫਿਰ ਪਹਿਲੀ ਵਾਰ ਇੱਥੇ ਗੁਰੂ ਨਾਨਕ ਦੇਵ ਜੀ ਦੀ ਆਇਸ਼ਾ ਦੇ ਤਿਆਰ ਤੁਹਾਨੂੰ ਪੜ੍ਹਿਆ ਹੋ ਜਿਹੜੀ ਦੁੱਖ ਭਜਨੀ ਮੇਰੀ ਹੈ ਇਹਦੇ ਥੱਲੇ ਜੰਗਲ ਚ ਬਹਿ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਮਰਦਾਨਿਆ ਸੇੜ ਰਾਮ ਦੀਆਂ ਤਾਰਾਂ ਇਹ ਕੁਝ ਸ਼ਬਦ ਗੁਰਬਾਣੀ ਆਈ ਹੈ ਗੁਰੂ ਨਾਨਕ ਦੇਵ ਜੀ ਨੇ ਇੱਥੇ ਕੀਰਤਨ ਆਰੰਭ ਕੀਤਾ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਉਹਦਾ ਭੋਗ ਪਿਆ ਕੋਟ ਦੀ ਪਿੰਡੇ ਚਿੰਤਾ ਗੁਰਟਾਲਾ ਪਿੰਡ ਨੇੜੇ ਸੀ ਆਲੇ ਦੁਆਲੇ ਸੁਲਤਾਨ ਪਿੰਡ ਨੇੜੇ ਸੀ ਔਰ ਗਿੱਲ ਪਿੰਡ ਨੇੜੇ ਸੀ ਇਸ ਤਰ੍ਹਾਂ ਇਹ ਚਾਰ ਪੰਜ ਪਿੰਡਾਂ ਦਾ ਉਹਨਾਂ ਦੇ ਹੱਦਾਂ ਲੱਗਦੀਆਂ ਸਨ ਸੁਲਤਾਨ ਪਿੰਡ ਦਾ ਉਹ ਪਿੰਡ ਦੇ ਚੌਧਰੀ ਸੀ ਭਾਈ ਤਾਰਾ ਗੁਰੂ ਸਾਹਿਬ ਦੇ ਚਰਨਾਂ ਚ ਆਇਆ ਪਤਾ ਲੱਗਿਆ ਕੋਈ ਮਹਾਂਪੁਰਸ਼ ਆਏ ਨੇ ਕਿਉਂਕਿ ਮਹਾਂਪੁਰਸ਼ਾਂ ਦੀ ਸੁਗੰਧੀ ਫੈਲ ਜਾਂਦੀ ਹੈ ਕਈ ਕਈ ਗੁਹਾ ਤੱਕ ਸੁਗੰਧੀ ਵਾਸਨਾ ਫੈਲ ਜਾਂਦੀ ਨੇ ਹੋ ਕੀ ਗਿਆ ਕੁਛ ਆਇਆ ਇੱਥੇ ਕੋਈ ਪਤਾ ਲੱਗ ਜਾਂਦਾ ਨਾਮ ਦਾ ਰਸੀਆ ਕਿਤੇ ਹੋਵੇ ਨਾ ਮਨੁੱਖ ਪਿਆਰਾ ਨਾਮ ਜਪਣ ਵਾਲਾ ਹੋਵੇ ਕੋਈ ਉਹਦੀ ਸੁਗੰਧੀ ਆ ਜੇ, ਵਾਸਨਾ ਆ ਜੇ ਨਾਮ ਦੇ ਰਸੀਆਂ, ਨਾਮ ਜਪਣ ਵਾਲੇ ਦੀ ਕਈ ਕਈ ਕੋਹਾਂ ਤੱਕ ਵਾਸਨਾ ਜਾਵੇਗੀ। ਜਦ ਕਮਰੇ ਚ ਬੈਠੇ ਉਸ ਕਮਰੇ ਚ ਵਾਸਨਾ ਆਏਗੀ। ਐਵੇਂ ਸੈਂਟੀਆਂ ਸੀਚੀਆਂ ਕਰਨ ਦੀ ਲੋੜ ਵੀ ਹੈ ਉਹਨਾਂ ਤੇ। ਇਹ ਸੈਂਟੀਆਂ ਸੀਚੀਆਂ ਸਾਡੇ ਬਣਨ ਵਾਸਤੇ ਬਣੀਆਂ, ਕਿਉਂਕਿ ਦੁਰਗੰਧ ਰੇਖਾ ਉਹਨਾਂ ਦੇ ਨਾਲ ਵਾਸਨਾ ਬਣ ਜਾਏ। ਪਰ ਸਾਰੀਆਂ ਵਾਸਨਾ ਦਾ ਮਾਲ ਨਿਰੰਕਾਰ ਆ ਜਾਏ, ਉੱਥੇ ਸਾਰੀਆਂ ਵਾਸਨਾ ਆਉਂਦੀਆਂ ਨੇ, ਸੁਗੰਧੀਆਂ ਆਉਂਦੀਆਂ ਨੇ। ਉੱਥੇ ਭਾਈ ਤਾਰਾ ਗੁਰੂ ਕੇ ਚਰਨਾ ਚ ਆਇਆ, ਗੁਰੂ ਮਹਾਰਾਜ ਦੇ ਪਾਤਸ਼ਾਹ ਨੇ ਭੋਗ ਪਾਇਆ, ਆਪਾਂ ਦੀਵਾਰ ਦਾ ਸਰਦਾ ਦਾ ਭੋਗ ਪਾਇਆ, ਭਾਈ ਤਾਰਾ ਹੱਥ ਜੋੜ ਕੇ ਖੜੇ ਹੋ ਗਿਆ। ਸੱਚੇ ਪਾਤਸ਼ਾਹ ਸਾਰੇ ਲੈ ਸੇਵਾ ਦੱਸੋ, ਮਹਾਰਾਜ ਸੱਚੇ ਪਾਤਸ਼ਾਹ ਕੋਈ ਸਾਨੂੰ ਸੇਵਾ ਦੱਸੋ। ਮਹਾਰਾਜ ਕਹਿੰਦੇ ਭਾਈ ਤਾਰਾ ਦੇ ਤੂੰ ਸੇਵਾ ਕਰਨੀ ਹੀ ਚਾਹੁੰਦਾ ਹੈ, ਫਿਰ ਜਾ ਤੂੰ ਆਪਣੇ ਘਰ ਜਾ ਕੇ ਨਾ। ਕਹਿਣ ਲੱਗਿਆ ਫਿਰ ਆਪਣੇ ਹੱਥੀ ਆਟਾ ਪੀਸੀ, ਆਪਣੇ ਹੱਥੀ ਕਣਕ ਧੋ ਕੇ ਸਮਾ ਕੇ ਆਟਾ ਆਪ ਪੀਸੀ। ਔਰ ਫਿਰ ਕਹਿਣ ਲੱਗੇ ਉਹਨਾਂ ਹੀ ਆਟਾ ਲੈ ਕੇ ਜਿੱਦ ਮਰਜ਼ੀ ਹੋਵੇ, ਪਰ ਤਿੰਨੇ ਚੀਜ਼ਾਂ ਬਰਾਬਰ ਲੈ ਕੇ ਆਈ, ਘਿਓ ਵੀ ਉਤਨਾ, ਆਟਾ ਵੀ ਉਤਨਾ ਤੇ ਖੰਡ ਵੀ ਉਤਨੀ ਬਰਾਬਰ ਲੈ ਕੇ ਆਈ, ਤੋਲ ਕੇ ਸਾਰੀਆਂ ਚੀਜ਼ਾਂ। ਸਤਿਗੁਰੂ ਬਾਅਦ ਸੱਚੇ ਪਾਤਸ਼ਾਹ ਸਤਿਵਾਚਨ ਜੀ ਗਿਆ ਆਪਣੇ ਘਰੇ, ਮਹਾਰਾਜ ਦਾ ਬਚਨ ਮੰਨ ਕੇ ਆਪ ਆਟਾ ਪੀਸੇ ਹੱਥੀ, ਜਾ ਕਰਕੇ ਸੇਵਾ ਆਪ ਕੀਤੀ ਹੈ। ਅਤੇ ਘਰ ਦਾ ਘਿਓ ਸੀ, ਚੌਧਰੀ ਸੀ ਪਿੰਡ ਦਾ ਬੜਾ ਤੰਗਾ ਤਗੜਾ, ਉਹ ਘਿਓ ਲੈ ਕੇ ਆਇਆ, ਆਟਾ ਲੈ ਕੇ ਆਇਆ, ਖੜ ਲੈ ਕੇ ਆਇਆ। ਬਰਾਨਿਆਂ ਨੂੰ ਬਚਾ ਪਾਈ ਜਾ ਕੇ ਲੱਕੜਾਂ ਲਿਆ, ਜੰਗਲ ਚੋਂ ਸੁੱਕੀਆਂ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ। ਮਹਾਰਾਜ ਨੇ ਮਿੱਟੀ ਦਾ ਚੁੱਲ੍ਹਾ ਬਣਾ ਕੇ ਕੜਾਹੀ ਲੈ ਕੇ ਆਈ ਭਾਈ ਨਾਲ, ਔਰ ਨਾਲ ਕੁੜਕਾ ਲੈ ਕੇ ਆਈ, ਸਾਰਾ ਕੁਝ ਮੰਗਵਾਇਆ, ਜਲ ਮੰਗਵਾਇਆ। ਮਹਾਰਾਜ ਦੇ ਉੱਤੇ ਕੜਾਹ ਪ੍ਰਸ਼ਾਦ ਤਿਆਰ ਕੀਤਾ। ਜਦੋਂ ਬਣਿਆ ਔਰ ਭੋਗ ਲਾਇਆ, ਅਰਦਾਸ ਕੀਤੀ, ਮਰਦਾਂ ਨੇ ਛਕਿਆ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇਹੋ ਜਿਹੇ ਪਦਾਰਥ ਨਾਲ ਕੋਈ ਬੈਠੇ ਰਹੇ, ਇਹ ਤਾਂ ਬੜੀ ਮੌਜ ਹੈ, ਨਾ ਦਮ ਦੀ ਜ਼ੋਰ ਦਵੇ, ਨਾ ਖਾਣ ਦਾ ਜ਼ੋਰ ਲੱਗੇ, ਮਤਲਬ ਉਹਦੀ ਅੰਦਰ ਨੂੰ ਜਾਂਦਾ ਇਹਦਾ ਸਵਾਦਲਾ, ਇਹੋ ਜਿਹਾ ਭੋਜਨ ਮਹਾਰਾਜ ਰੋਟੀ ਛਕਾ ਦਿੰਦੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆ ਤੇਰੀ ਇੱਛਾ ਪੂਰੀ ਹੋ ਗਈ, ਇਸ ਥਾਂ ਤੇ ਰੋਜ਼ ਹੀ ਖਾਇਆ, ਇਹ ਉਹ ਥਾਂ ਹੈ ਜਿੱਥੇ ਰੋਜ਼ ਹੀ ਵਰਤਿਆ ਕਰੇਗਾ। ਭਾਈ ਤਾਰਾ ਤੂੰ ਤੰਤਰ ਦੇ ਯੋਗ ਹੈ, ਭਾਈ ਤਾਰਾ ਇਹ ਜਗ੍ਹਾ ਇੱਕਦਮ ਦੁਨੀਆਂ ਦੇ ਪ੍ਰਗਟ ਹੋਏਗੀ, ਔਰ ਮੈਂ ਜਦੋਂ ਚੌਥੇ ਦਿਨ ਜਾਵਾਂਗਾ ਤੁਹਾਡੇ ਪਿੰਡਾਂ ਦੇ ਲੋਕਾਂ ਦੇ ਕੋਲੋਂ ਇਹ ਜਗ੍ਹਾ ਨੂੰ ਪ੍ਰਾਪਤ ਕਰਕੇ ਇਸ ਨੂੰ ਦੁਨੀਆਂ ਤੇ ਜੁਗੋ ਜੁਗ ਅਟਲ ਇਹ ਜਗ੍ਹਾ ਹੋਏਗੀ। ਤੂੰ ਭਾਗਾ ਮਾਰਿਆ, ਤੂੰ ਇਤਿਹਾਸ ਦੇ ਪੰਨਿਆਂ ਚ ਆਏਗਾ। ਤੂੰ ਭਾਈ ਤਾਰਾ ਨੇ ਸੇਵਾ ਕੀਤੀ, ਫਿਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨਾਲ ਲੈ ਕੇ ਮਹਾਰਾਜ ਜੀ ਇੱਕ ਫਿਰ ਆਏ ਇੱਥੇ। ਪਰ ਆਹ ਜਗ੍ਹਾ ਜਿਹੜੀ ਹੈ ਇਹਦੇ ਉੱਤੇ ਘੜੀ ਦਾ ਮੰਦਰ ਬਣੇਗਾ, ਇਹ ਜਗ੍ਹਾ ਦੁਨੀਆਂ ਦੀ ਪਵਿੱਤਰ ਹੋਏਗੀ, ਇਹ ਐਸਾ ਸਥਾਨ ਬਣੇਗਾ। ਫਿਰ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਨੂੰ ਨਾਲ ਲੈ ਕੇ ਦਿਖਾ ਰਹੇ ਨੇ, ਇਹ ਪੁਰਖਾ ਇਹ ਜਗ੍ਹਾ ਜਿਹੜੀ ਹੈ ਸਾਰੀ ਦੀ ਸਾਰੀ ਇਹ ਪਵਿੱਤਰ ਜਗ੍ਹਾ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਗੁਰੂ ਮੇਰੇ ਗੁਰੂ ਅੰਗਦ ਸਾਹਿਬ ਨੇ ਕਿਹਾ। ਤੇ ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਨੂੰ ਨਾਲ ਲੈ ਕੇ ਆ ਕੇ ਕਿਹਾ, ਇਹ ਪੁਰਖਾ ਇਹ ਜਗ੍ਹਾ ਦੀ ਸੇਵਾ ਕਰਵਾ ਕੇ ਆਪਣੇ ਹੁੰਦਿਆਂ ਭੇਜਤਾ ਦੀਜਾ ਪਾਈ ਉੱਥੇ ਸੇਵਾ ਕਰਾ। ਗੁਰੂ ਰਾਮਦਾਸ ਮਹਾਰਾਜ ਨੇ ਆ ਕੇ ਇੱਥੇ ਫਿਰ ਇਸ ਸਰੋਵਰ ਦੀ ਸੇਵਾ ਸ਼ੁਰੂ ਕੀਤੀ, ਕੱਚਾ ਸਰੋਵਰ ਤਿਆਰ ਕੀਤਾ, ਪਾਣੀ ਦਾ ਭਰਿਆ, ਔਰ ਸੰਗਤਾਂ ਨੂੰ ਪੁੱਛਿਆ ਮਹਾਰਾਜ ਇਹਦਾ ਨਾਂ ਕੀ ਰੱਖੀ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਭਾਈ ਇਹ ਅੰਮ੍ਰਿਤ ਦਾ ਸਰੋਵਰ ਹੈ, ਇਹਦਾ ਨਾਮ ਅੰਮ੍ਰਿਤ ਸਰ ਰੱਖੋ। ਇਸ ਸਰੋਵਰ ਦਾ ਨਾਮ ਅੰਮ੍ਰਿਤ ਸਰ ਰੱਖਿਆ ਤੇ ਪਿੰਡ ਦਾ ਨਾਮ ਗੁਰੂ ਰਾਮਦਾਸ ਚੱਕ ਰੱਖੇ। ਫਿਰ ਹੌਲੀ ਹੌਲੀ ਪਿੰਡ ਦਾ ਨਾਮ ਬਦਲ ਕੇ ਗੁਰੂ ਰਾਮਦਾਸ ਦੇ ਚੱਕ ਤੋਂ ਬਦਲ ਕੇ ਅੰਮ੍ਰਿਤਸਰ ਦੇ ਨਾਮ ਦੀ ਬਣ ਗਿਆ, ਹੁਣ ਉਹਦੇ ਨਾਮ ਦੀ ਮਸ਼ਹੂਰ ਹੈ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਨਿਰੰਕਾਰ ਦਾ ਇਹ ਬਣਿਆ ਹੋਇਆ ਸਥਾਨ ਹੈ, ਨਿਰੰਕਾਰ ਦਾ ਬੱਧ ਸੋਹਿਆ ਵਰਦੀ ਸਕਦੇ ਪਾਰਿਆ ਰੂਪ ਰਾਮਦਾਸ ਪੁਰ ਹਰ ਹਾ ਕਰਮਲ ਸਤ ਜਾਹੇ, ਹਰ ਹਾ ਨਾਨਕ ਕਰਮਲ ਜਾਹੇ ਨਾਏ ਰਾਮਦਾਸ ਸਰ। ਕਹਿੰਦੇ ਸਾਰੇ ਕਰਮਲ ਸਾਰੇ ਪਾਪ ਸਾਰੇ ਦੋਖ ਉੱਤਰ ਜਾਂਦੇ ਨੇ ਜਿਹੜਾ ਗੁਰੂ ਰਾਮਦਾਸ ਦੇ ਸਰੋਵਰ ਚ ਨਹਾਵੇਗਾ। ਐਸਾ ਸਰੋਵਰ ਹੈ ਰਾਮਦਾਸ ਸਰੋਵਰ ਨੀਕਾ, ਜੋ ਨਾਵੇ ਜੋ ਗੁਰਤਲਾ ਕਰਾਵੇ ਉਦਾਲ ਹੋਆ ਹੈ ਜੀ ਕਾ। ਅੰਮ੍ਰਿਤ ਸਤ ਸਤਗੁਰ ਸਤ ਬਾਤੀ ਜਿਤ ਨਾਤੇ ਕਉਆ ਹੰਸ ਹੋ ਹੈ। ਮਹਾਰਾਜ ਨੇ ਕਹਿੰਦੇ ਬਚਨ ਕਹਿੰਦੇ ਕਹਿੰਦੇ ਅੰਮ੍ਰਿਤਸਰ ਐਸਾ ਸਤਵਾਦੀ ਸਤਵਾਦੀ ਤੀਰਥ ਹੈ, ਪਰਮਾਤਮਾ ਦਾ ਆਪਣਾ ਤੀਰਥ ਹੈ। ਤੇ ਮਹਾਰਾਜ ਕਹਿੰਦੇ ਐਸਾ ਸਥਾਨ ਦੇਖੋ ਤੀਰਥ ਨਾਮ ਜਾਓ, ਤੀਰਥ ਨਾਮ ਹੈ ਇਹ, ਤੀਰਥ ਨਾਮ ਦੇ ਤੀਰਥ ਬਣਿਆ ਹੋਇਆ। ਤੇ ਮਹਾਰਾਜ ਐਸਾ ਸਥਾਨ ਬਣਿਆ, ਭਾਈ ਗੁਰਦਾਸ ਨੇ ਪੜਿਆ ਹੋਇਆ ਪੰਡਤ ਮਾਤ ਜੀ ਰਿਖੀ ਨੇ ਜਿੱਥੇ ਬਚਨ ਕੀਤੇ ਬੇਨਤੀ ਕੀਤੀ ਸੀ ਉਹ ਸਰੋਵਰ ਕਿਤੇ ਤੁਸੀਂ ਦੱਸੋ ਫਿਰ ਸਾਨੂੰ ਤਾਂ ਪਤਾ ਨਹੀਂ ਕਹਿੰਦੇ ਉਹ ਤੁਹਾਨੂੰ ਮਿਲ ਸਕਦੀ ਤੁਹਾਡੇ ਵੇਦਾਂ ਦਾ ਧੰਨ ਧੰਨ ਕਹਿ ਕੇ ਆਹ ਸਰ ਕਹਿ ਕੇ ਭਾਈ ਗੁਰਦਾਸ ਦੇ ਚਰਨ ਚ ਪਏ ਸੀ ਕਹਿੰਦੇ ਧੰਨ ਹੋ ਧੰਨ ਹੋ ਤੁਸੀਂ ਸਭ ਅਸੀਂ ਵੇਦ ਰੋਜ਼ ਪੜ੍ਹਦੇ ਸੀ ਸਾਨੂੰ ਇਹ ਪਤੀ ਲੱਗਾ ਕਹਿ ਲੱਗੇ ਵਿਸ਼ਨੂੰ ਭਗਵਾਨ ਨੇ ਖੁਦ ਕੇ ਆਖਿਆ ਦੇ ਪਹਿਲੇ ਅਵਤਾਰ ਮੈਂ ਲਏ ਨੇ ਬਹੁਤ ਵਾਰੀ ਆਉਂਦਾ ਰਿਹਾ ਪਰ ਕਲਯੁਗ ਦਾ ਸਮਾਂ ਆਵੇਗਾ ਉਹ ਨਿਰੰਕਾਰ ਖੁਦ ਆਏਗਾ ਇਹ ਅਵਤਾਰ ਦਾ ਇਹ ਦੇਵਤਾ ਜਦੋਂ ਤੁਸੀਂ ਉਸ ਟਾਈਮ ਦੇ ਗੁਰੂ ਕੇ ਸਿੱਖ ਬਣਿਓ ਆਪਣਾ ਜੀਵਨ ਸਫਲ ਕਰੇ ਉਸਦਾ ਕਰੋ ਅਤੇ ਭਗਤੀ ਸੋ ਐਸਾ ਸਥਾਨ ਹੈ ਸੋ ਅੱਜ ਮੈਂ ਬੇਨਤੀ ਕਿ ਭਾਈ ਅੱਜ ਉਹ ਗੁਰੂ ਰਾਮਦਾਸ ਦਾ ਗੁਰਪੁਰਬ ਹੋਵੇ ਉਦੋਂ ਸਾਡੇ ਚ ਨਾ ਕੋਈ ਉਤਸ਼ਾਹ ਨਾ ਕੋਈ ਕੁਮਾਰ ਨਾ ਕੋਈ ਚਾਹ ਨਾ ਕੋਈ ਦੀਵਾ ਨਾ ਕੋਈ ਬੱਤੀ ਨਾ ਕੋਈ ਲੈਣ ਨਾ ਕੋਈ ਦੇਣ ਜਦੋਂ ਸਾਡਾ ਦੇਣੇ ਨੀ ਹੈ ਨਵਾਂ ਸਮਤ ਆਇਆ ਨਵਾਂ ਸਾਲ ਆਇਆ ਐਵੇਂ ਸਾਰੀ ਰਾਤ ਧਾਕੇ ਵਜਾਉਣਗੇ ਦੀਵੇ ਦਿਖਾਉਣਗੇ ਭੱਜੇ ਫਿਰਨਗੇ ਰਾਤ ਨੂੰ ਸਾਡੇ ਕੀਰਤਨ ਕਰਨਾ ਜੀ ਇਹ ਸਾਲ ਸੁੱਖਾਂ ਨਾਲ ਲੰਘ ਅਗਲਾ ਜੀ ਇੱਕ ਦਿਨ ਦੇ ਕੀਰਤਨ ਦੇ ਸਾਰਾ ਸਾਲ ਕਿਤੇ ਭਾਰ ਨਾ ਬਣ ਜਾਏ ਇੱਕ ਦਿਨ ਰੋਟੀ ਖਾਈ ਜਾਓ ਸਾਰੀ ਰਾਤ ਵੀ ਸਾਰਾ ਸਾਲ ਹੋਰ ਨਹੀਂ ਕੰਮ ਨਿਤ ਕੰਮ ਕਰੋਗੇ ਤਾਂ ਕੋਈ ਸੁੱਖ ਹੋਵੇਗਾ ਤੇ ਸਾਡਾ ਜੇ ਸਾਲ ਕੋਈ ਹੈ ਗੁਰੂ ਸਾਹਿਬ ਨੇ ਸਾਨੂੰ ਦੋ ਬਾਰਹ ਮਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਔਰ ਤੀਜਾ ਬਾਰਹ ਮਾਹ ਸ੍ਰੀ ਗੁਰੂ ਗ੍ਰੰਥ ਅਮਰ ਦਸ ਗ੍ਰੰਥ ਵਿੱਚ ਹੈ ਤਿੰਨਾਂ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਚੇਤ ਹੁੰਦੀ ਹੈ ਚੇਤ ਗੋਬਿੰਦ ਅਰਾਧੀ ਹੋਵੇ ਅਨੰਦ ਘਣਾ ਸੰਤ ਨਾ ਮਿਲ ਪਾਈਏ ਰਸਨਾ ਨਾਮ ਭਣਾ ਜਿਨ ਪਾਇਆ ਪ੍ਰਭੇ ਆਪਣੇ ਆਏ ਕਿਤੇ ਘਣਾ ਸਾਡਾ ਜੇ ਕੋਈ ਨਵਾਂ ਸੰਤ ਹੈ ਚੇਤ ਹੋਵੇਗਾ ਤਾਂ ਸੰਤ ਹੀ ਕਿਸੇ ਹੋਰ ਦਾ ਚੁੱਕੀ ਹੁੰਦੀ ਹੈ ਪਰ ਉਸ ਤੋਂ ਹੀ ਵੱਡਾ ਸਾਡੇ ਵਾਸਤੇ ਸਾਡੇ ਗੁਰਪੁਰਬ ਨੇ ਗੁਰੂ ਪਿਆਰਿਓ ਗੁਰਪੁਰਬਾਂ ਤੇ ਜੋੜ ਲਾਇਆ ਕਰੋ ਗੁਰੂ ਨਾਨਕ ਦਾ ਗੁਰਪੁਰਬ ਆਏਗਾ ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਪੁਰਬ ਹੈ ਸਾਨੂੰ ਇਹਨਾਂ ਦੀਆਂ ਬਹੁਤ ਬਹੁਤ ਖੁਸ਼ੀਆਂ ਔਰ ਬਹੁਤ ਬਹੁਤ ਵਧਾਈਆਂ ਮਹਾਰਾਜ ਦੇ ਘਰ ਮਿਲਣੀਆਂ ਚਾਹੀਦੀਆਂ ਨੇ ਐਸੇ ਐਸੇ ਗੁਰਪੁਰਬ ਮਨਾ ਕੇ ਨਾਲੇ ਆਪਣੇ ਬੱਚਿਆਂ ਦੇ ਇਸ ਗੱਲ ਦਾ ਆਦਰ ਪਵੇ ਕਿ ਅਸੀਂ ਕੀ ਮਨਾਰੇ ਦਾ ਪ੍ਰਭਾਵ ਛੱਡਾਂਗੇ ਕਿ ਮੇਰੇ ਗੁਰੂ ਰਾਮਦਾਸ ਦਾ ਗੁਰਪੁਰਬ ਹੈ ਉਹਨਾਂ ਦਾ ਪ੍ਰਭਾਵ ਵੀ ਛੱਡਾਂਗੇ ਉਹਨਾਂ ਬੱਚਿਆਂ ਦੇ ਕਿ ਇਸਦਾ ਨਵਾਂ ਸਾਲ ਹੈ ਉਹ ਵਿਚਾਰੇ ਭੁੱਲਦੇ ਹੀ ਗਏ ਸਾਡਾ ਸਾਲ ਕਿਹੜਾ ਕਿਸੇ ਬੱਚੇ ਨੂੰ ਪੁੱਛੋ ਮੱਕਰ ਦਾ ਮਹੀਨਾ ਕੀ ਹੈ ਪੋਹ ਦਾ ਮਹੀਨਾ ਕੀ ਹੈ ਹਾਲਾਂਕਿ ਗੁਰਬਾਣੀ ਸਾਰੇ ਦਿਨਾਂ ਦਾ ਚੇਤ ਗੋਬਿੰਦ ਅਰਾਧੀ ਹੈ ਵੈਸਾਖ ਸੁਹਾਵਾ ਤਾਂ ਲੱਗੇ ਹਰ ਜੇਤ ਗ੍ਰੰਥਾ ਲੋਹੜੀ ਹੈ ਅਸਾਖ ਬੰਦਾ ਤਿਸ ਲੱਗੇ ਔਰ ਇਸੇ ਤਰ੍ਹਾਂ ਹੀ ਸਾਵਣ ਤਰਸੀ ਕਾਮਣੀ ਭਾਦੋ ਪਰਮ ਪੁਲਾਣੀਆਂ ਪਰਸਲ ਪ੍ਰੇਮ ਅਮਾਲ ਅਕਤ ਕਰਮ ਕੁਮਾਵਣੇ ਸਾਰੇ ਮਹੀਨੇ ਦੇ ਨਾਲ ਮੰਗ ਰਵੇ ਆਰਾਧਨਾ ਪੋਖ ਸੁਖਾਰਨਾ ਵਿਆਪਈ ਨਾ ਪੰਚਕ ਸਾਧੂਆਂ ਫਲਗੁਣਾ ਅਨੰਦ ਉਪਾਰਜਨਾ ਬਾਰਾਂ ਮਹੀਨੇ ਦੇ ਨਾਮ ਗੁਰੂ ਗ੍ਰੰਥਾਂ ਦੇ ਵਿੱਚ ਔਰ ਕਲੇ ਕਲੇ ਮਹੀਨੇ ਦਾ ਫਲਾ ਦੇਸ ਗੁਰੂ ਗ੍ਰੰਥਾਂ ਵਿੱਚ ਦੋ ਬਾਰੇ ਮਾਏ ਪੁਕਾਰੀ ਦਾਨ ਵਿੱਚ ਇੱਕ ਮਾਹ ਜਾਗ ਵਿੱਚ ਤੀਜਾ ਬਾਰ ਮਹਾਦਸੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਅਵਤਾਰ ਦੇ ਵਿੱਚ ਲਿਖਣਾ ਕੀਤਾ ਅਸੀਂ ਆਪਣੇ ਬੱਚੇ ਨੂੰ ਹੌਲੀ ਹੌਲੀ ਭੁੱਲਦੇ ਜਾ ਰਹੇ ਹਾਂ ਔਰ ਭੁੱਲਦਿਆਂ ਅਸੀਂ ਬੱਚਿਆਂ ਨੂੰ ਭੁਲਾ ਜਾਂਗੇ ਸੋ ਇਸੇ ਕਰਕੇ ਇਹਦਾ ਕਾਰਨ ਹੈ ਕਿ ਅਸੀਂ ਆਪ ਭੁਲਾਈਆਂ ਕਰਦੇ ਹਾਂ ਇਹ ਆਪਾਂ ਨੂੰ ਗੁਰਪੁਰਬ ਜਦੋਂ ਵੀ ਗੁਰੂ ਦਾ ਹੋਵੇ ਬੜੇ ਪ੍ਰੇਮ ਤੇ ਉਤਸ਼ਾਹ ਨਾਲ ਸਾਨੂੰ ਉਹਨਾਂ ਦਿਨਾਂ ਤੋਂ ਜ਼ਿਆਦਾ ਪ੍ਰੇਮ ਦੇ ਮਨਾਉਣਾ ਚਾਹੀਦਾ ਜਿਹੜਾ ਸਾਡਾ ਰਿਸ਼ਤਾ ਹੈ ਅਸੀਂ ਆਪਣੇ ਰਿਸ਼ਤੇ ਨੂੰ ਭੁੱਲਦੇ ਜਾ ਰਹੇ ਹਾਂ ਸੋ ਫਿਰ ਬਾਅਦ ਇਸ ਗੱਲ ਨੂੰ ਇਹ ਕਿਹਾ ਜਿਹੜਾ ਭੁੱਲ ਜਾਏ ਆਪਣੇ ਵਿਰਸੇ ਨੂੰ ਜਾਂਦਾ ਹੈ ਆਪਣੇ ਜਿਹੜੇ ਆਪਣੇ ਸਭਿਆਚਾਰ ਨੂੰ ਫਿਰ ਉਹਨੂੰ ਕਹਿੰਦੇ ਨੇ ਮਹਾਰਾਜ ਖੱਤਰੀਆ ਤਾਂ ਧਰਮ ਛੋੜਿਆ ਮਲੇਸ਼ ਪਾਕਿਆ ਗਈ ਕੀ ਹੋ ਗਿਆ ਕਹਿੰਦੇ ਖੱਤਰੀ ਨੂੰ ਆਪਣਾ ਧਰਮ ਛੱਡਤਾ ਮਲੇਸ਼ਾ ਵਾਲੀ ਭਾਸ਼ਾ ਨੂੰ ਗ੍ਰਹਿਣ ਕਰ ਆਪਣੇ ਵਿਰਸੇ ਨੂੰ ਭੁੱਲ ਗਏ ਮਲੇਸ਼ਾ ਵਾਲ ਨੂੰ ਗ੍ਰਹਿਣ ਕਰ ਲਿਆ ਆਪਣੇ ਘਰਾਂ ਵਿੱਚ ਅਸੀਂ ਇੰਨੇ ਨਹੀਂ ਕਰ ਸਕਦੇ ਆਪਣੇ ਬੱਚਿਆਂ ਨੂੰ ਆਪਣੇ ਮਹੀਨੇ ਆਪਣੇ ਦਿਨ ਆਪਣੇ ਤਿਉਹਾਰ ਆਪਣੇ ਗੁਰਪੁਰਬ ਆਪਣੇ ਬੱਚਿਆਂ ਨੂੰ ਪੜ੍ਹਾਈਏ ਆਪ ਹੀ ਅੱਜ ਆਪ ਨਹੀਂ ਪੜ੍ਹਦੇ ਪਹਿਲਾਂ ਜਦੋਂ ਛੋਟੇ ਜਿਹੇ ਹੁੰਦੇ ਨਾ ਲੋਕ ਪੁੱਛਦੇ ਸੀ ਅੱਜ 20 ਕੱਤਕ ਹੈ ਤਰੀਕ ਕਿੰਨੀ ਹੈ ਕਦੇ ਤਰੀਕ ਕਹਿੰਦੇ ਆ ਕਦੀ ਪੁੱਛਦੇ ਤਰੀਕ ਹੀ ਕਹਿੰਦੇ ਨਹੀਂ ਤਰੀਕ ਕਿੰਨੀ ਹੈ ਅੱਜ ਸੰਗਰਾਂਦ ਹੈ ਤਰੀਕ ਕਿੰਨੀ ਹੈ ਅੱਜ 13 ਹੈ ਬਾਈ 13 ਅਪ੍ਰੈਲ ਹੈ ਅੱਜ ਫਿਰ ਕਦੇ ਅੱਜ ਵਿਸਾਖ ਦੇ 22 ਤੇਈ ਹੋ ਗਿਆ ਅੱਜ ਤਰੀਕ ਕਿੰਨੀ ਹੈ ਇਹ ਪੁੱਛਿਆ ਕਰਦੇ ਹੁਣ ਪਤਾ ਕੀ ਬੋਲਦੇ ਨੇ ਅੱਜ ਬਈ 14 ਅਪ੍ਰੈਲ ਹੈ ਸੰਗਰਾਂਦ ਕਦੋਂ ਹੈ ਹੁਣ ਉਹਦੇ ਨਾਲ ਬੋਲਿਆ ਪੁੱਛਾ ਹੁਣ ਅੱਜ ਇੰਨੀ ਤਰੀਕ ਹੈ ਉਹ ਤਰੀਕ ਨੂੰ ਪਹਿਲਾਂ ਪਕੜਨਾ ਹੈ ਕਿ ਸਗਰ ਪੁੱਛਣੀ ਸੰਗਰਾਂਦ ਹੀ ਹੈ ਬਸ ਕਰਕੇ ਵੀ ਗੁਰਬਾਣੀ ਬਣਦੀ ਹੈ ਮਾੜੀ ਮੋਟੀ ਬਾਕੀ ਦਾ ਪਤਾ ਹੀ ਨੀ ਅੱਜ ਕਹਿ ਕੱਤਕ ਹੈ 2 ਹੈ 4 ਹੈ ਜਾਂ ਮਹੀਨਾ ਕਿਹੜਾ ਪਤਾ ਹੀ ਨੀ ਕਰਨ ਨੂੰ ਕਿਹੜਾ ਕੱਤਕ ਹੈ ਕਿਹੜਾ ਮੱਧਰ ਹੈ ਕਿਹੜਾ ਪੋਹ ਹੈ ਕਿਹੜੀ ਦੂਜ ਹੈ ਕਿਹੜੀ ਤੀਜ ਹੈ ਸੋ ਇਸ ਕਰਕੇ ਆਪਣੇ ਵਿਰਸੇ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਪਿਆਰਿਓ ਆਪਣੇ ਵਿਰਸੇ ਨੂੰ ਕਾਇਮ ਰੱਖਾਂਗੇ ਤਾਂ ਸਾਨੂੰ ਗੁਰੂ ਗ੍ਰੰਥਾਂ ਦੀ ਸੋਝੀ ਪਵੇਗੀ ਹੁਣ ਮੈਂ ਤੇ ਇਧਰ ਕਨੇਡਾ ਕਰਦਾ ਕਰਮ ਵਿਖਾਉਣੀ ਨੇ ਬੱਚਿਆਂ ਨੂੰ ਕੀ ਸਮਝਾਵਾਂਗੇ ਤੁਹਾਨੂੰ ਪਹਿਲਾਂ ਓਖ ਤੁਕਾਰ ਨਾ ਵਿਆਪੈ ਕਰ ਚ ਪਹਿਲਾਂ ਹਰਨ ਨਾ ਹੋ। ਮੈਂ ਕਹਿੰਦਾ ਪਹਿਲਾਂ ਸੋਚਿਆ ਵੀ ਵੇਦ ਸਾਫ਼ ਰਹਿੰਦੇ ਨੇ ਪੂਰੇ ਕਿਉਂ ਲਿਖੇ ਨੇ, ਪਹਿਲਾਂ ਹੋਰ ਕੁਛ ਲਿਖੇ ਆ ਤੇ ਫਿਰ ਸਮਝ ਪੁੱਛਣੀ ਪੈਂਦੀ ਹੈ ਜਦੋਂ ਕੀ ਪੜ੍ਹਨੇ ਪੈਂਦੇ ਨੇ। ਮੈਨੂੰ ਹੁਣ ਸਮਝ ਆਈ, ਮੈਂ ਕਿਹਾ ਉਦੋਂ ਠੀਕ ਹੈ ਲਿਖੇ ਸੀ, ਉਦੋਂ ਗੱਲਾਂ ਸਭ ਲੋਕ ਜਾਣਦੇ ਸੀ। ਜਿਵੇਂ ਸਾਡਾ ਹੱਥ ਹੋ ਗਿਆ, ਹੁਣ ਕਿਸੇ ਬੱਚੇ ਨੇ ਭੋਗ ਤੁਕਾਰ ਨਾ ਵਿਆਪੈ ਕੱਠ ਬਜਾ ਨਾ ਹੋ, ਕਹੇ ਭੋਗ ਕੀ ਹੁੰਦਾ, ਪਹਿਲਾਂ ਭੋਗ ਦੀ ਕਥਾ ਕਰਨੀ ਪਈ। ਤੇ ਇਹਦੇ ਵਿੱਚ ਹੋਰ ਇਹਦੇ ਅੱਗੇ ਗੱਲ ਹੈ, ਮੈਂ ਕਿਹਾ ਹੁਣ ਗੁਰਬਾਣੀ ਚ ਲੈ ਗਿਆ, ਮਨ ਹਾਲੀ ਕਿਰਦਾਨੀ ਕਰਮੀ ਸਰਨ ਪਾਣੀ ਤਨਕੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਤੇਰੀ ਵੀ ਵੇਸ ਲਿਆਉਣੇ ਸਾਡੀ ਜਿਮੀਦਾਰ ਦਾ ਕੰਮ ਦੇ ਸਾਰੇ ਪ੍ਰਮਾਣ ਨੇ। ਹੁਣ ਅਸੀਂ ਇੱਥੇ ਤੇ ਬੱਚਿਆਂ ਦੱਸ ਸਕੋ ਕਹੂਗਾ ਦੱਸੋ ਹਾਲ ਕੀ ਹੈ, ਹਾਲੀ ਕੀ ਹੈ, ਪਤੀ ਨੀ ਕਿਸੇ। ਮਨ ਹਾਲੀ ਕਿਰਸਾਨੀ ਕਰਮੀ ਸਰਨ ਪਾਣੀ ਤਨਕੇਤ, ਹੁਣ ਨਾਮ ਬੀਜ ਸੁਹਾਗਾ ਕੀ ਹੈ ਪਤੀ ਨੀ, ਨਾ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਹੁਣ ਤਾਂ ਤੁਹਾਨੂੰ ਸਮਝਾਉਣਾ ਪੈਣਾ ਹੈ ਇਹਨਾਂ ਗੱਲਾਂ ਨੂੰ, ਕਾਰਨ ਕਿ ਅਸੀਂ ਆਪਣੇ ਬੱਚੇ ਨੂੰ ਛੱਡੀ ਜਾ ਰਹੇ ਹਾਂ। ਉਹਨਾਂ ਵਾਸਤੇ ਉਹੀ ਭਾਰ ਬਣ ਗਿਆ ਬੱਚਿਆਂ ਵਾਸਤੇ, ਜਨਮ ਵਾਸਤੇ ਨਾਮ ਕੀ ਹੈ, ਸੁਹਾਗਾ ਕੀ ਹੈ, ਬੀਜ ਕੀ ਹੈ, ਭੋਗ ਕੀ ਹੈ, ਮਕਰ ਕੀ ਹੈ, ਐਤਵਾਰ ਕੀ ਹੈ, ਸੋਮਵਾਰ ਕੀ ਹੈ, ਪਤਾ ਹੀ ਨਹੀਂ। ਸੋ ਆਪਣੇ ਬੱਚੇ ਨਾਲ ਜਦੋਂ ਨਹੀਂ ਜੁੜਾਂਗੇ ਤੇ ਸਾਨੂੰ ਗੁਰੂ ਗ੍ਰੰਥਾਂ ਦੀ ਸਮਝ ਨਹੀਂ ਪਵੇਗੀ, ਤੇ ਗੁਰੂ ਗ੍ਰੰਥਾਂ ਦੀ ਸਮਝ ਨਹੀਂ ਪਵੇਗੀ, ਅਸੀਂ ਸਿੱਖੀ ਤੋਂ ਦੂਰ ਹੁੰਦੇ ਜਾਵਾਂਗੇ। ਇਸ ਕਰਕੇ ਬਹੁਤ ਪਿਆਰੇ ਸਾਰੀਆਂ ਸੰਗਤਾਂ, ਮੈਂ ਫਿਰ ਬੇਨਤੀ ਕਰਾਂ ਪਰ ਸਾਰੀਆਂ ਸੰਗਤਾਂ ਨੂੰ ਮੈਂ ਅੱਜ ਦੇ ਦਿਨ ਵਧਾਈ ਦੇਵਾਂ ਕਿ ਧੰਨ ਧੰਨ ਗੁਰੂ ਰਾਮਦਾਸ, ਤੁਹਾਡਾ ਅੱਜ ਅਵਤਾਰ ਪੁਰਬ ਹੈ, ਬਖਸ਼ਿਸ਼ ਕਰੋ, ਕਿਰਪਾ ਕਰੋ, ਦਇਆ ਕਰੋ, ਸਾਨੂੰ ਇਹ ਸਮਝ ਦਿਓ, ਸੋਝੀ ਦਿਓ ਕਿ ਅਸੀਂ ਮੁੜ ਕੇ ਆਪਣੇ ਬੱਚੇ ਨੂੰ ਸਾਂਭ ਲਈਏ, ਪਰ ਮੁੜ ਕੇ ਆਪਣੇ ਦਿਲਾਂ ਨੂੰ ਮਨਾਈਏ, ਆਪਣੇ ਗੁਰੂ ਨਾਲ ਜੁੜੀਏ, ਆਪਣੇ ਬੱਚੇ ਨਾਲ ਜੁੜੀਏ, ਸਾਡੇ ਜੀਵਨ ਨੂੰ ਸਫਲਾ ਕਰੀਏ। ਸੋ ਗੁਰੂ ਪਿਆਰੇ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਗੁਰੂ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਗੁਰੂ ਕੇ ਚਰਨਾਂ ਜਾ ਕੇ ਆਪਣੀ ਹਾਜ਼ਰੀ ਲਵਾਈ ਹੈ। ਸੋ ਉਦੋਂ ਪਹਿਲਾਂ ਬੜਾ ਸੁੰਦਰ ਕੀਰਤਨ ਬੱਚੇ ਕਰ ਰਹੇ ਸੀ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਨੇ ਬੱਚਿਆਂ ਨੂੰ ਉਤਸ਼ਾਹ ਬਰਸੇ, ਔਰ ਜਿਵੇਂ ਜਿਵੇਂ ਕੀਰਤਨ ਕਰਦੇ ਸੀ ਮੈਂ ਬੱਚੇ ਨੂੰ ਕਿਹਾ ਵੀ ਸੀ ਕਿ ਭਾਈ ਇੱਥੇ ਜਦੋਂ ਕੀਰਤਨ ਕਰਨਾ, ਬੜੇ ਸੁੰਦਰ ਬੱਚੇ ਨੇ, ਕੀਰਤਨ ਦਾ ਸੋਹਣਾ ਬੱਚੇ ਨੇ ਮੰਨੀ ਵੀ ਗੱਲ ਕਿ ਸਾਨੂੰ ਸਿਰ ਤੇ ਪੂਰੀ ਪੱਗ ਸਜਾ ਕੇ ਕੀਰਤਨ ਵੀ, ਵੈਸੇ ਦਰਬਾਰ ਸਾਹਿਬ ਪੂਰੀ ਪੱਗ ਬੰਨ ਕੇ ਆਉਣਾ ਚਾਹੀਦਾ। ਕਦੇ ਸੰਤ ਕਰਤਾਰ ਸਿੰਘ ਦੀ ਰੀਲ ਵਿੱਚ ਵੀ ਹੈ, ਬੱਚਾ ਸੰਤਾਂ ਦਾ ਨਵਾਂ ਰਹੇਗਾ, ਕੁਝ ਚੇਤਰ ਕਰੀ ਕਿੱਥੇ ਕਥਾ ਕਰਦੇ ਸੀ ਨਾ ਪੁਰਸ਼, ਉਹ ਜਿਹੜਾ ਨਵਾਂ ਆਇਆ ਸੀ ਭੜਕਾ ਜਿਹਾ ਬੰਨ ਕੇ ਅੰਦਰ ਆ ਗਿਆ, ਸੰਤ ਕਹਿੰਦੇ ਨਹੀਂ ਵੀ ਚੱਲ ਬਾਹਰ ਤੂੰ ਪੱਗ ਬੰਨ ਕੇ ਆ, ਪੂਰੀ ਪੱਗ ਬੰਨ ਕੇ ਗੁਰੂ ਕੇ ਚਰਨਾਂ ਚ ਆਉਣਾ, ਪੱਗ ਦਾ ਗੁਰੂ ਸਾਹਿਬ ਨੇ ਗੁਰੂ ਗ੍ਰੰਥਾਂ ਨੂੰ ਧਿਆਨ ਨਾਲ ਪੜ੍ਹੀਏ, ਬੜੇ ਮਹਾਰਾਜ ਨੇ ਸਾਨੂੰ ਸੰਕੇਤ ਦਿੱਤੇ ਨੇ। ਇੱਕ ਤਾਂ ਗੁਰੂ ਸਾਹਿਬ ਨੇ ਕਿਹਾ ਸਾਵਨ ਸੂਰਤ ਦਸਤਾਰ ਸਿਰਾ ਚ, ਵੱਖਰੀ ਗੱਲ ਤੋਂ ਰਹਿ ਗਈ ਨਾਮ ਦੇ ਭਗਤਾ ਪ੍ਰੇਸ਼ ਦੀ ਭਗਵਾਨ ਦੀ ਉਹਨੂੰ ਮੰਨਦਾ, ਉਹਦੀ ਤੁਲਨਾ ਕਰਦਾ, ਕਿਤੇ ਪ੍ਰਿੰਸ ਭਗਵਾਨ ਨੂੰ ਦਰਸ਼ਨ ਹੋਏ, ਕੌਣ ਹੈ ਤੂੰ, ਕਹਿਣ ਲੱਗੇ ਮੈਂ ਮੁਗਲ ਹਾਂ, ਕਹਿੰਦੇ ਨਹੀਂ, ਉੱਥੇ ਪਤਾ ਕੀ ਕਹਿੰਦੇ, ਖੂਬ ਤੇਰੀ ਪਗੜੀ ਬੜੀ ਸੁੰਦਰ ਹੈ, ਕਹਿੰਦੇ ਕ੍ਰਿੰਸ ਭਗਵਾਨ ਨੂੰ, ਕਹਿੰਦੇ ਇਹਦਾ ਮਤਲਬ ਹੈ ਕ੍ਰਿੰਸ ਭਗਵਾਨ ਪਗੜੀ ਬੰਨਦਾ ਸੀ, ਦੇਸ਼ ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਇਹ ਮਹਾਰਾਜ ਤੇਰੀ ਪੱਗ ਬੜੀ ਸੁੰਦਰ ਹੈ, ਇਹ ਪਠਾਣਾ ਵਾਲੀ ਪੱਗ ਨੀ, ਮੁਗਲਾਂ ਵਾਲੀ ਪੱਗ ਨੀ, ਕਿਉਂਕਿ ਪੱਗਾਂ ਦੇ ਵੀ ਆਪੋ ਆਪਣੇ ਹੱਥ ਹੁੰਦੇ ਨੇ, ਮੁਗਲਾਂ ਦੀ ਪੱਗ ਹੋਰ ਹੁੰਦੀ ਹੈ, ਸਿੱਖਾਂ ਦੀ ਪੱਗ ਹੋਰ ਹੁੰਦੀ ਹੈ, ਔਰ ਪੰਜਾਬੀ ਲੋਕਾਂ ਦੀ ਪੱਗ ਹੋਰ ਹੁੰਦੀ ਹੈ। ਕਹਿੰਦੇ ਮੈਂ ਤੇਰੀ ਪੱਗੜੀ ਤੋਂ ਪਛਾਣ ਲਿਆ, ਖੂਬ ਤੇਰੀ ਪੱਗੜੀ, ਔਰ ਦੂਜੀ ਗੱਲ ਮਿੱਠੇ ਤੇਰੇ ਬੋਲ, ਕਹਿੰਦੇ ਦਵਾਰਕਾ ਨਗਰੀ, ਫਿਰ ਤੂੰ ਕਹਿੰਦਾ ਮੈਂ ਪੰਜ ਦਵਾਰਕਾ, ਇਹ ਗੱਲਾਂ ਮਿਲਦੀਆਂ ਨੀ ਸਾਨੂੰ, ਕਿਥੋਂ ਆਏ ਹੋ, ਕੋਜਾ ਆਨੰਦ, ਕੋਜਾ ਰੋਤੀ ਰਾਤੀ, ਕੋਜਾ ਮੇਲ ਦੀ, ਕਿਥੋਂ ਆਏ ਹੋ, ਕਿੱਥੇ ਗਏ ਸੀ, ਕਿਧਰ ਨੂੰ ਜਾ ਰਹੇ ਹੋ, ਕੋਜਾ ਆਮਦ, ਕੋਜਾ ਰਾਤੀ, ਕੋਜਾ ਮੇਲ ਵੀ, ਤੇ ਦਵਾਰਕਾ ਨਗਰੀ ਰਾਤ ਬਗੋਈ ਬਗੋਈ ਬੋਲੇ ਹੋ ਤੋ ਤੁਸੀਂ, ਕਹਿੰਦੇ ਦਵਾਰਕਾ ਨਗਰੀ ਹੈ ਮੇਰੀ, ਕਹਿੰਦੇ ਗੱਲ ਜਗਦੀ ਨੀ, ਫਿਰ ਕਹਿੰਦੇ ਮੁਗਲਾਂ, ਕਿਉਂ ਤੇਰੀ ਪੱਗ ਮੁਗਲਾਂ ਵਾਲੀ ਨਹੀਂ ਹੈ, ਤੇਰੀ ਬੋਲੀ ਮੁਗਲਾਂ ਵਾਲੀ ਨਹੀਂ ਹੈ, ਤੇਰੀ ਨਗਰੀ ਮੁਗਲਾਂ ਵਾਲੀ ਨਹੀਂ ਹੈ, ਤੂੰ ਮੁਗਲ ਨਹੀਂ ਹੈ। ਦੇਖੋ ਨਾ ਉਹਨੇ ਗੱਲ ਪਗੜੀ ਦੀ ਨੀ ਕਰਦਾ, ਖੂਬ ਤੇਰੀ ਬੜੀ ਸੁੰਦਰ ਪਗੜੀ ਹੈ ਤੇਰੀ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ, ਕਾਹੇ ਕੇ ਮੁਗਲ, ਨਹੀਂ ਨਹੀਂ ਇਹਦੀ ਗੱਲ ਬਣਦੀ, ਕਹਿੰਦੇ ਮੁਗਲ ਨਹੀਂ ਤੂੰ ਹੈ। ਸੋ ਹੁਣ ਪਿਆਰੋ, ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰੇ, ਅੱਜ ਅਸੀਂ ਆਪਣੇ ਬੱਚਿਆਂ ਨੂੰ ਪੱਗ ਨਾਲ ਵੀ ਜੋੜੀਏ, ਅਸੀਂ ਪੱਗ ਤੋਂ ਦੂਰ ਹੁੰਦੇ ਜਾ ਰਹੇ ਹੌਲੀ ਹੌਲੀ, ਪੱਗ ਗੁਰੂ ਸਾਹਿਬ ਨੇ ਸਾਨੂੰ ਤਾਜ ਪਾਤਸ਼ਾਹੀ ਦੱਸੀ ਹੈ, ਔਰ ਇਹ ਪੱਗ ਪਹਿਲਾਂ ਯਾਦ ਨੀ ਸਾਰੀ ਸਨਾਤਨ ਧਰਮ ਤੋਂ ਲੈ ਕਰਕੇ ਰਾਜੇ ਮਹਾਰਾਜੇ ਮੁਸਲਮਾਨ ਸਭ ਪੱਗ ਬੰਨਦੇ ਆਏ ਨੇ ਸੋ ਪਰ ਗੁਰੂ ਦੇ ਚਰਨਾਂ ਦਾ ਕਸੋ ਪੱਗ ਸਾਨੂੰ ਪੱਗ ਸਜਾ ਕੇ ਆਈਏ ਤੋ ਮੈਂ ਬੱਚੇ ਨੂੰ ਕਿਹਾ ਮਨੀ ਚਾਹੀਦੀ ਬੱਚਾ ਮੈਂ ਕਿਹਾ ਬੱਚਾ ਤੇਰੇ ਕੀਰਤਨ ਬੜਾ ਸੁੰਦਰ ਹੈ ਇਹ ਵੀ ਸੋਹਣਾ ਕਰ ਤੂੰ ਆਪ ਬੜਾ ਸੁੰਦਰ ਹੈ ਪਰ ਇੱਕ ਸੁੰਦਰ ਦਾ ਤਾਜ ਨਾਲ ਬਾਦਸ਼ਾਹ ਸਜਦੇ ਹੀ ਉਹਨਾਂ ਜਦੋਂ ਬਾਦਸ਼ਾਹ ਦਾ ਤਾਜ ਕਰਦੇ ਲੱਗਿਆ ਹੋਵੇ ਬਾਦਸ਼ਾਹ ਜਿੰਨਾ ਮਰਜ਼ੀ ਵੱਡਾ ਮੈਂ ਤਾਜ ਹੀ ਨਹੀਂ ਹੈ ਉਹਨੂੰ ਕੋਈ ਬਹਿ ਕੇ ਨਮਸਕਾਰ ਨਹੀਂ ਕਰਦਾ ਫਿਰ ਬਦਲ ਕੇ ਕਿਹਾ ਸੁਲਤਾਨ ਸਲਾਮ ਜੂਣਾ ਅੰਧੇ ਕੋਠੀ ਤੇਰਾ ਨਾਮ ਨਹੀਂ ਕਹਿੰਦਾ ਸੁਲਤਾਨ ਖਾਨ ਸੁਹਾ ਹੈ ਕੋਈ ਸਲਾਮ ਹੀ ਨਹੀਂ ਕਰਦਾ ਕਦਵਾ ਕਿ ਤਾਜ ਹੀ ਨਹੀਂ ਹੈ ਤਾਜ ਹੈ ਸਲਾਮ ਕੌਣ ਕਰੇਗਾ ਪ੍ਰਭਾਵ ਹੀ ਕਰਦਾ ਹੈ ਇਸ ਕਰਕੇ ਗੁਰੂ ਕੇ ਪਿਆਰਿਓ ਸਾਨੂੰ ਗੁਰੂ ਨੇ ਐਸਾ ਤਾਜ ਬਖਸ਼ਿਆ ਐਸੀ ਬਖਸ਼ਿਸ਼ ਕੀਤੀ ਹੈ ਸੋ ਸਤਿਗੁਰੂ ਮਹਾਰਾਜ ਇਹਨਾਂ ਬੱਚਿਆਂ ਨੂੰ ਸਬਕ ਬਖਸ਼ੇ ਕੀਰਤਨ ਦੀ ਦਾਤ ਬਖਸ਼ੇ ਔਰ ਨਾਮ ਦਾਨ ਬਖਸ਼ੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਬੱਚਿਆਂ ਨੂੰ ਜਿਵੇਂ ਭਾਈ ਭਜਨ ਸਿੰਘ ਨੇ ਲਾਇਆ ਗੁਰਬਾਣੀ ਪੜ੍ਹਨ ਵਾਸਤੇ ਸਾਨੂੰ ਵੀ ਇਹ ਸਿੱਖਿਆ ਦੇਣੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ ਕੀਰਤਨ ਨਾਲ ਜੋੜੀਏ ਗੁਰੂ ਨਾਲ ਜੋੜੀਏ ਤਾਂ ਕਿ ਸਾਡੀ ਸਿੱਖੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਸਾਡੇ ਕਾਇਮ ਰਹਿ ਸਕੇ ਅਸੀਂ ਗੁਰੂ ਦੇ ਚਰਨਾਂ ਚ ਲੱਗ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ ਇਹ ਬੇਨਤੀਆਂ ਪ੍ਰਵਾਨ ਕਰਦੀਆਂ ਬੋਲਦਿਆਂ ਤੋਂ ਹੋਈਆਂ ਫੁੱਲਾਂ ਤੋਂ ਬਾਅਦ